इतना कीमती और इतना निर्माण शब्द दिता, क्या सिखा ने झोली च पाया? जितना प्रबल हंकार गुस्ताखी माफ सिखा देखण नु मिलदा है, शायद ही किधरे देखण नु मिले। जितनी बदम ने मुसलमाना की दुनिया देखण नु मिलदी है, शायद ही किधरे मिले। और जितना टूटा हुआ प्रेम ईसाइया की दुनिया च मिलता है, शायद ही किधरे मिले। और जितनी अज्ञानता गुस्ताखी माफ हिंदुआ की दुनिया च मिलती है, शायद ही किधरे मिले। मैं लफ्ज दोहराता, मनुख की समस्या है कि मनुख दुखी है, आर्थिक तल से, शरीरक तल से, मानसिक तल से, परिवारक तल से। एक तो रैगरी पुरुष सामने आए, अवतारी पुरुष पैगंबर, उन्होंने समस्यावां का समाधान रखा। एक राजनीतिक लोग अगे आए, बेसी समझा जो है सुलझावे, राजनीतिक परिवारक आर्थिक। तो मैं इस तरह राजनीतिक लोगों ने जिड़ी दवाई दिती, उस नाल ते रोग दूर नहीं होया। ते महापुरुषा ने जिड़ी दवाई दिती वो मरीजा ने खाधी नहीं, वो सुट दिती परे, तो रोग अपनी थां ते मौजूद है, समस्या अपनी थां ते मौजूद है। सारी दुनिया दुखी है, बाली रोवे नाय फतार, नानक दुखिया सब संसार। दुख ते अपनी थां ते, चलो कोई शरीरक तल ते दुखी नहीं होगा, आर्थिक तल ते होगा। ते जे आर्थिक तल ते दुखी नहीं है तो कम से कम परिवारक तल ते होगा। ते जे परिवारक तल ते भी दुखी नहीं है तो कम से कम मानसिक तल ते होगा, राजनीतिक तल ते होगा। कोई दावे नाले नहीं कह सकता कि जिंदगी के हर पहलू च मैं सुखी हाँ, कोई भी नहीं है। महाराज कहते ने, किस पे खोलो गंठड़ी, दुखी भरा आया। मैं अपनी दुखा की पंड के ते अगों खोला, अजे मैं खोलन लगता अगला पहले खोल के रख देने। मैं एक दुख की गल करना, अगले दस सुना देने। किनू सुनाई है, किस पे खोलो गंठड़ी, दुखी भरा आया। राजनीतिक लोगों ने जो समाधान पेश किए, नहीं समस्या हल हुई। महापुरुषा ने जो समाधान पेश किया वो कबूल नहीं होया, वो प्रवान नहीं होया। इस्लाम मुसलमानों को कबूल नहीं होया, गुस्ताखी मां। ज्ञान हिंदुओं को कबूल नहीं होया, प्रेम ईसाइया को कबूल नहीं होया, सिखी सिख नू कबूल नहीं हुई। क्या है, क्या सिखा गुर सिखी है? सिखी विच प्रेम है, सिखी विच ज्ञान है, सिखी विच अमन है, सलामती है। वो एक एक गुण देने सिखी सारे गुण आ जाते, गुरु की मत में सब कुछ आ जाता है। क्या यह है? रुख है जमीन पे मुसलमानों के बाद अगर कोई आपस में लड़ रहा है सब तो ज्यादा, तो सिख ने। मुसलमान लड़ रहे हैं बाजार विच, परिवार विच, सिख लड़ रहे हैं गुरुद्वारों विच। मुसलमान नाल एक कदम अगे चला गया, वो लड़ रहे हैं बाजार विच, वो लड़ रहे हैं परिवारक तल ते, खूब लड़ रहे हैं। सिख की लड़ाई इतनी अगे बढ़ गई, गुरुद्वारों च लड़ रहे हैं और रज के लड़ रहे हैं। और सहजे सहजे जैसे गुरुद्वारे लड़ाई झगड़े के अखाड़े बने, तो लाभ उठा ले राधा स्वामी, निरंकारी, नामधारी, किले वाले, और पता नहीं कितने लाभ उठा के लेके गए। भई आओ थानू असी प्रेम देइए, शांति देइए, सुकून देइए, नाम जपाइए। कुदरती गल है, जब सोना ना मिले तो मुलमे भी मन आती है, जब हीरे ना मिलन तो चमक दे पत्थर भी बिकते हैं। जब सूरज नो बदलों के ओले छुपा के रख देिए तो मजबूरी कई दीवे जाग जला के बैठ जाते हैं, मजबूरी। ये मैं इस वास्ते थोड़े सामने अर्ज की थी कि ये सारे रस्तियां दे नाम ने। सिख मत एक रस्ता है, जैन मत एक रस्ता है, बौद्ध मत एक रस्ता है, इस्लाम एक रस्ता है, वैदिक मत एक रस्ता है, ईसाइयत एक रस्ता है, इस्लाम एक मार्ग है। सब रस्ते हैं, संसार तो शुरू होते हैं, निरंकार तक पहुंचते हैं। और मैं इस तरह में किसी भी रस्ते का निंदक नहीं, सब रस्ते पहुंचते हैं परमात्मा तक। इस्लामी रस्ते भी चल के भी कई पहुंचे ने, जैसे कि फरीद, वैदिक मार्ग पे चल के भी कई पहुंचे ने, जैसे कि भगत, जयदेव, रामानंद। और इसी तरीके ਸਿੱਖ ਮੱਤ ਵਿੱਚ ਵੀ ਪਹੁੰਚੇ ਨੇ ਚੋਟੀ ਦੇ ਮਹਾਂਪੁਰਖ ਭਾਈ ਗੁਰਦਾਸ ਨੇ, ਪੰਜ ਪਿਆਰੇ ਨੇ, ਭਾਈ ਮਨੀ ਸਿੰਘ ਨੇ, ਬਾਬਾ ਦੀਪ ਸਿੰਘ ਨੇ, ਪਹੁੰਚੀਆਂ ਹੋਈਆਂ ਆਤਮਾ ਭਾਈ ਬੰਨੋ ਨੇ, ਭਾਈ ਮੰਝ ਨੇ, ਇਹ ਤੇ ਇਸੇ ਮਾਰਗ ਤੇ ਚੱਲੇ ਨਾ, ਇਸੇ ਰਸਤੇ ਨੂੰ ਅਪਣਾਇਆ। ਜਿਵੇਂ ਵੱਖ ਵੱਖ ਰਸਤਿਆਂ ਤੋਂ ਦਰਿਆ ਸਾਗਰ ਤੱਕ ਪਹੁੰਚਦੇ ਨੇ, ਵੱਖ ਵੱਖ ਰਸਤਿਆਂ ਤੋਂ ਮਨੁੱਖ ਪਰਮਾਤਮਾ ਤੱਕ ਪਹੁੰਚੇ। ਗੁਰੂ ਨਾਨਕ ਨੇ ਬਹੁਤ ਨਿਰਮਾਣ ਸ਼ਬਦ ਦਿੱਤਾ, ਸਿੱਖ ਤੂੰ ਕਬੂਲ ਕਰ ਮੈਂ ਸਿੱਖਣਾ ਹੈ, ਔਰ ਤੂੰ ਕਬੂਲ ਕਰ ਮੈਂ ਕੁਛ ਨਹੀਂ ਜਾਣਦਾ। ਬੜਾ ਹੰਕਾਰ ਮੈਂ ਦੇਖਦਾ ਸਿੱਖਾਂ ਦੇ, ਹਾਲਾਂਕਿ ਜਿਸ ਤਰ੍ਹਾਂ ਗੌਰਮੈਂਟ ਦੇ ਅਲੱਗ ਅਲੱਗ ਮਹਿਕਮੇ ਆਉਂਦੇ ਨੇ ਔਰ ਅਲੱਗ ਅਲੱਗ ਮਹਿਕਮਿਆਂ ਦੇ ਵਜ਼ੀਰ ਆਪਣੇ ਆਪਣੇ ਮਹਿਕਮਿਆਂ ਨੂੰ ਸੰਭਾਲਦੇ ਨੇ, ਕੋਈ ਫਾਈਨੈਂਸ ਦਾ, ਕੋਈ ਡਿਫੈਂਸ ਦਾ, ਅਲੱਗ ਅਲੱਗ ਮਹਿਕਮਿਆਂ ਦੀ ਤਰਫ ਉਹਨਾਂ ਦੀ ਜੋ ਹੈ ਧਿਆਨ ਹੁੰਦਾ, ਉਹਨਾਂ ਦੀ ਸ਼ਕਤੀ ਜੋ ਹੈ ਉਸ ਪਾਸੇ ਲੱਗਦੀ ਹੈ। ਕੋਈ ਮਨੁੱਖਾਂ ਦੀ ਹੈਲਥ ਬਾਰੇ ਸੋਚਦਾ, ਹੈਲਥ ਮਿਨਿਸਟਰ ਬਣ ਜਾਂਦਾ ਵੱਖ ਵੱਖ। ਇਸ ਤਰ੍ਹਾਂ ਕੌਮ ਦੇ ਵੀ ਅਲੱਗ ਅਲੱਗ ਮਹਿਕਮੇ ਆਉਂਦੇ ਨੇ, ਕੋਈ ਕੌਮ ਦੀ ਆਰਥਿਕ ਉੱਨਤੀ ਕਰੇ, ਕੋਈ ਕੌਮ ਦੀ ਰਾਜਨੀਤਿਕ ਉੱਨਤੀ ਕਰੇ, ਕੋਈ ਕੌਮ ਦੀ ਧਾਰਮਿਕ ਉੱਨਤੀ ਕਰੇ, ਕੋਈ ਕੌਮ ਦੀ ਸਮਾਜਿਕ ਉੱਨਤੀ ਕਰੇ। ਪਰ ਜਦ ਕੋਈ ਇੱਕੋ ਹੀ ਬੰਦਾ ਆ ਜਾਂਦਾ ਤੇ ਕਹਿੰਦਾ ਨਹੀਂ ਇਹ ਸਾਰੇ ਮੈਂ ਹੀ ਕਰਾਂਗਾ, ਬਸ ਇੱਥੋਂ ਹੀ ਅਨਰਥ ਹੋ ਜਾਂਦਾ, ਹੱਦ ਹੋ ਗਈ। ਜਦ ਸਾਡਾ ਦੰਦ ਖਰਾਬ ਹੋਵੇ ਤੇ ਡੈਂਟਿਸਟ ਕੋਲ ਜਾਂਦੇ ਹਾਂ, ਮੋਟਰ ਮਕੈਨਿਕ ਕੋਲ ਨਹੀਂ ਜਾਂਦੇ। ਤੇ ਜਦ ਸਾਡੀ ਮੋਟਰ ਖਰਾਬ ਹੋ ਜਾਏ, ਕਾਰ ਖਰਾਬ ਹੋ ਜਾਏ ਤੇ ਡੈਂਟਿਸਟ ਕੋਲ ਨਹੀਂ ਜਾਂਦੇ ਵੀ ਤੂੰ ਠੀਕ ਕਰਕੇ ਦੇ। ਉਹ ਕਿਸ ਤਰ੍ਹਾਂ ਕਾਰ ਠੀਕ ਕਰੇਗਾ, ਦੰਦ ਠੀਕ ਕਰ ਸਕਦਾ ਜੇ? ਔਰ ਜੇ ਦੰਦ ਦੁਖਦਾ ਤੇ ਮੋਟਰ ਮਕੈਨਿਕ ਕੋਲ ਚਲੇ ਜਾਈਏ, ਹਥੌੜਾ ਉਸਦੇ ਹੱਥੇ ਚ, ਪਲਾਸ ਉਸਦੇ ਹੱਥੇ ਚ, ਸ਼ਾਇਦ ਜੇ ਸਾਰੇ ਤੇਰੇ ਦੰਦ ਕੱਢ ਕੇ ਰੱਖ ਦੇਗਾ, ਉਹ ਤਾਂ ਮੋਟਰ ਠੀਕ ਕਰ ਸਕਦਾ, ਤੇਰੇ ਦੰਦ ਨਹੀਂ ਠੀਕ ਕਰ ਸਕਦਾ। ਪਰ ਇੱਥੇ ਇੱਕੋ ਹੀ ਮੋਟਰ ਮਕੈਨਿਕ ਜਾਂ ਡੈਂਟਿਸਟ ਦਾਅਵਾ ਕਰਦਾ ਨਹੀਂ, ਮੋਟਰ ਵੀ ਮੈਂ ਠੀਕ ਕਰਾਂਗਾ, ਦੰਦ ਵੀ ਮੈਂ ਠੀਕ ਕਰਾਂਗਾ, ਅੱਖਾਂ ਵੀ ਤੇਰੀਆਂ ਮੈਂ ਠੀਕ ਕਰਾਂ, ਕੰਨ ਵੀ ਮੈਂ ਤੇਰੇ ਠੀਕ ਕਰਾਂਗਾ, ਸਾਰੀ ਜ਼ਿੰਮੇਵਾਰੀ ਮੇਰੀ। ਤਾਂ ਹੁੰਦਾ ਕਿ ਸਭ ਕੁਛ ਵਿਗੜ ਜਾਂਦਾ, ਕੁਛ ਵੀ ਨਹੀਂ, ਸਭ ਕੁਛ ਵਿਗੜ ਜਾਂਦਾ, ਸਭ ਕੁਛ ਖਰਾਬ ਹੋ ਜਾਂਦਾ। ਐਸਾ ਦਾਅਵਾ ਕਿਉਂ ਹੰਕਾਰ? ਤੇ ਬੜਾ ਨਿਰਮਾਣ ਸ਼ਬਦ ਦਿੱਤਾ ਸੀ, ਸਿੱਖ ਤੂੰ ਸਿੱਖਣਾ ਔਰ ਕਬੂਲ ਕਰਕੇ ਮੈਂ ਕੁਛ ਵੀ ਨਹੀਂ ਜਾਣਦਾ, ਕਮ ਸੇ ਕਮ ਸੱਚ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ। ਇਹ ਜੋ ਸੱਚ ਦਾ ਮਾਰਗ ਹੈ, ਗੁਰੂ ਨਾਨਕ ਨੇ ਸੱਚ ਕਿਹਾ, ਆਓ ਦੇ ਸੱਚ, ਜੁਗਾਓ ਦੇ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿਸ ਮਹਿਫਲ ਵਿੱਚ ਬੈਠੇ ਹੋ, ਇਸ ਮਹਿਫਲ ਨੂੰ ਕਹਿੰਦੇ ਨੇ ਸੱਤ ਸੰਗ, ਉਹਨਾਂ ਬੰਦਿਆਂ ਦਾ ਇਕੱਠ ਜੋ ਸੱਤ ਦੀ ਸੰਗਤ ਕਰਨ ਆਏ ਨੇ। ਤੇ ਸੱਤ ਕੀ ਹੈ? ਪਰਮਾਤਮਾ। ਸੰਸਕ੍ਰਿਤ ਦੇ ਸੱਤ ਕਹਿੰਦੇ ਨੇ, ਪੰਜਾਬੀ ਚ ਸੱਚ ਹੈ, ਉਰਦੂ ਦੇ ਸੱਚ। ਸੱਤ ਸੰਗ ਜਿੱਥੇ ਬੈਠ ਕੇ ਸੱਤ ਨਾਲ ਜੁੜਨ ਦੀ ਕੋਸ਼ਿਸ਼ ਹੋਵੇ, ਸੱਚਾਈ ਨਾਲ ਜੁੜਨ ਦੀ ਕੋਸ਼ਿਸ਼ ਹੋਵੇ, ਸੱਤ ਸੰਗ। ਤੇ ਜਿਹੜਾ ਸੱਤ ਨਾਲ ਜੁੜ ਗਿਆ ਸਤਸੰਗੀ, ਹੋ ਸਕਦਾ ਗੁਰਦੁਆਰੇ ਬੈਠਿਆਂ ਵੀ ਕੋਈ ਝੂਠ ਸੰਗੀ ਹੋਵੇ, ਸਤਸੰਗੀ ਨਾ ਹੋਵੇ। ਅਗਰ ਉਸਦਾ ਵੇਖਣਾ ਝੂਠ ਹੈ, ਅਗਰ ਉਸਦਾ ਬੋਲਣਾ ਝੂਠ ਹੈ, ਅਗਰ ਉਸਦਾ ਸੋਚਣਾ ਝੂਠ ਹੈ, ਉਹ ਗੁਰਦੁਆਰੇ ਵਿੱਚ ਬੈਠਿਆ ਵੀ ਝੂਠ ਸੰਗੀ ਹੈ। ਅਗਰ ਕਿਸੇ ਦਾ ਬੋਲਣਾ ਸੱਚ ਹੈ, ਵੇਖਣਾ ਸੱਚ ਹੈ, ਸੋਚਣਾ ਸੱਚ ਹੈ, ਤਾਂ ਸ਼ਾਇਦ ਬਾਜ਼ਾਰ ਵਿੱਚ ਵੀ ਖੜਾ ਹੋਵੇ ਸਤਸੰਗੀ ਹੈ, ਕਿਉਂਕਿ ਸੱਤ ਨਾਲ ਤੇ ਜੁੜਿਆ ਹੈ। ਉਹਦੀ ਸੋਚ ਵਿੱਚ ਸੱਚ ਹੈ, ਉਹਦੇ ਬੋਲਾਂ ਵਿੱਚ ਸੱਚ ਹੈ, ਉਹਦੇ ਕਰਮਾਂ ਵਿੱਚ ਸੱਚ ਹੈ, ਉਹਦੀ ਤਕਣੀ ਵਿੱਚ ਸੱਚ ਹੈ, ਉਹਦੇ ਸਤਸੰਗੀ ਹੈ। ਪਰ ਗੁਰੂ ਦੀ ਹਜ਼ੂਰੀ ਚ ਬੈਠ ਕੇ ਵੀ ਤਕਣੀ ਵੀ ਝੂਠੀ, ਸੋਚਣਾ ਵੀ ਝੂਠ, ਬੋਲਣਾ ਵੀ ਝੂਠ, ਕਰਨਾ ਵੀ ਝੂਠ, ਇਹ ਝੂਠ ਸੰਗੀ ਹੈ, ਸਤਸੰਗੀ ਨਹੀਂ ਹੈ। ਮਨੁੱਖ ਨੇ ਪਹੁੰਚਣਾ ਹੈ ਸੱਤ ਤੱਕ, ਸੱਚ ਤੱਕ, ਸੱਚ ਖੰਡ ਵਸੇ ਨਿਰੰਕਾਰ। ਤੋ ਬਾਬੇ ਨੇ ਚਾਰ ਪੜਾਓ ਦੱਸੇ ਨੇ ਇਹ ਪੰਜਵੀਂ ਮੰਜ਼ਿਲ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚ ਖੰਡ। ਜਿਸ ਤਰ੍ਹਾਂ ਵੈਦਿਕ ਰਿਸ਼ੀਆਂ ਨੇ ਦੱਸਿਆ ਕਰਮ ਕਾਂਡ, ਪਹਿਲੇ ਤੇ ਕਰਮ ਕਰਨੇ ਨੇ, ਉਹਨਾਂ ਨੇ ਵੰਡ ਕੀਤੀ ਹੈ ਸਰੀਰ ਦੇ ਹਿਸਾਬ ਨਾਲ, ਤਨ ਮਨ ਆਤਮਾ। ਉਹਨਾਂ ਨੇ ਇੱਥੋਂ ਤਿੰਨ ਪੜਾਓ ਬਣਾਏ, ਤਨ ਮਨ ਆਤਮਾ। ਤੋ ਤਨ ਲਈ ਕਰਮ ਕਾਂਡ, ਮਨ ਲਈ ਗਿਆਨ ਕਾਂਡ, ਆਤਮਾ ਲਈ, ਮਨ ਲਈ ਉਪਾਸਨਾ ਕਾਂਡ ਔਰ ਆਤਮਾ ਲਈ ਗਿਆਨ ਕਾਂਡ, ਉਹਨਾਂ ਨੇ ਇੰਜ ਕਹਿ ਦਿੱਤਾ। ਤਨ ਨੂੰ ਲੀਨ ਕਰੋ ਕਰਮ ਕਾਂਡ ਦੇ ਤੀਰਥਾਂ ਦਾ ਰੱਖਣ ਇਸ਼ਨਾਨ ਵਰਤ ਰੱਖਣੇ ਨੇ, ਪੂਜਾ ਕਰਨੀ ਹੈ, ਅਰਚਾ ਬੰਧਨ ਕਰਨਾ ਹੈ, ਧੂਪ ਦੀਪ ਕਰਨਾ ਹੈ, ਇਹ ਸਭ ਕਰਮ ਕਾਂਡ ਕਾਂਡ ਉਪਾਸਨਾ ਕਾਂਡ ਧਿਆਨ ਸਾਧਨਾ ਕਰਨੀ, ਮਨ ਨੂੰ ਜੋੜਨਾ ਹੈ, ਔਰ ਫਿਰ ਗਿਆਨ ਕਾਂਡ, ਫਿਰ ਇਹਨਾਂ ਦੋ ਕਰਮਾਂ ਕਰਕੇ, ਕਰਮ ਕਾਂਡ ਕਰਕੇ, ਉਪਾਸਨਾ ਕਾਂਡ ਕਰਕੇ ਗਿਆਨ ਦੀ ਪ੍ਰਾਪਤੀ ਹੋ ਜਾਏਗੀ, ਭਗਵਾਨ ਦੀ ਪ੍ਰਾਪਤੀ ਹੋ ਜਾਏਗੀ। ਇਸਲਾਮ ਨੇ ਤਿੰਨ ਪੜਾਉ ਦੱਸੇ, ਚੌਥੀ ਮੰਜ਼ਿਲ ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ। ਹਕੀਕਤ ਕਹਿੰਦੇ ਨੇ ਸੱਚਾਈ ਨੂੰ, ਮੁਹੰਮਦ ਸਾਹਿਬ ਨੇ ਵੀ ਸੱਚ ਕਹਿ ਦਿੱਤਾ ਹੈ ਬਈ ਖੁਦਾ ਕੀ ਹੈ, ਹਕੀਕਤ ਸੱਚਾਈ, ਜੋ ਸੱਚ ਤੱਕ ਪਹੁੰਚ ਗਿਆ ਖੁਦਾ ਤੱਕ ਪਹੁੰਚ ਗਿਆ। ਤੋ ਪਹੁੰਚਣ ਦੇ ਤਿੰਨ ਪੜਾਉ ਦੱਸੇ ਨੇ ਸ਼ਰੀਅਤ, ਪਹਿਲੀ ਸ਼ਰ੍ਹਾਂ ਵਿੱਚ ਆ ਗਏ, ਜੋ ਮੈਂ ਸ਼ਰ੍ਹਾਂ ਦੱਸੀ ਹੈ, ਸੁਨਤ ਰੱਖੇ ਔਰ ਬਕਾਇਦਾ ਸ਼ਰੀ ਕਾਨੂੰਨ ਜੋ ਸਮਾਜਿਕ ਤਲ ਤੇ, ਰਾਜਨੀਤਿਕ ਤਲ ਤੇ ਤੇ ਸਰੀਰਕ ਤਲ ਤੇ ਹੈ, ਉਹਦੀ ਧਾਰਨਾ ਕਰੇ, ਉਹਨੂੰ ਕਬੂਲ ਕਰੇ। ਇਸਲਾਮ ਵਿੱਚ ਪੜਦਾ ਇਸਤਰੀ ਲਈ, ਇਸਲਾਮ ਵਿੱਚ ਹਜ ਕਰਨਾ ਲਾਜ਼ਮੀ ਹੈ, ਰੱਖਣਾ ਲਾਜ਼ਮੀ ਹੈ, ਪੰਜ ਵਕਤ ਨਮਾਜ਼ ਪੜ੍ਹਨਾ ਲਾਜ਼ਮੀ ਹੈ, ਸ਼ਰ੍ਹਾਂ। ਸ਼ਰ੍ਹਾਂ ਤੋਂ ਬਾਅਦ ਤਰੀਕਤ, ਕੁਛ ਛੋੜੇ, ਕੁਛ ਤਿਆਗੇ, ਕੁਛ ਤਿਆਗ ਕਰੇ, ਤਿਆਗ ਦੀ ਭਾਵਨਾ ਆਪਣੇ ਅੰਦਰ ਪੈਦਾ ਕਰੇ, ਕਿਧਰੇ ਧਨ ਦਾ ਤਿਆਗ, ਕਿਧਰੇ ਹੰਕਾਰ ਦਾ ਤਿਆਗ, ਔਰ ਕਿਧਰੇ ਆਪਣੀ ਜਿੰਦ ਜਾਨ ਦਾ ਵੀ ਤਿਆਗ ਜੇ ਲੋੜ ਪੈ ਜਾਏ। ਜਹਾਦ ਦਾ ਨਾਰਾ ਲਾਇਆ ਸੀ, ਤਿਆਗ ਤਰੀਕਤ। ਤਿਆਗ ਤੋਂ ਬਾਅਦ ਮਾਰਫਤ, ਫਿਰ ਬੈਰਾਗ ਚਾਹੀਦਾ, ਬੈਰਾਗ ਕਿ ਜਗਤ ਕੁਛ ਵੀ ਨਹੀਂ ਹੈ, ਸਭ ਕੁਛ ਸੱਚ ਹੈ, ਇੱਕ ਬਿਰਤੀ ਚਾਹੀਦੀ ਬੈਰਾਗੀ, ਮਾਰਫਤ। ਤੇ ਬੈਰਾਗ ਤੋਂ ਲੰਘ ਕੇ ਹੀ ਖੁਦਾ ਦੀ ਪ੍ਰਾਪਤੀ, ਹਕੀਕਤ, ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ। ਗੁਰੂ ਨਾਨਕ ਆਰੰਭ ਕਰਦੇ ਨੇ ਧਰਮ ਖੰਡ ਤੋਂ, ਧਰਮ ਖੰਡ, ਗਿਆਨ ਖੰਡ, ਔਰ ਫਿਰ ਸ਼ਰਮ ਖੰਡ, ਕਰਮ ਖੰਡ, ਤੇ ਫਿਰ ਸੱਚ ਖੰਡ। ਧਰਮ ਖੰਡ ਕੀ ਹੈ? ਆਪਣੇ ਆਪ ਦੇ ਚ ਇਹ ਕਮ ਸੇ ਕਮ ਇੱਕ ਘੰਟਾ ਮੇਰੇ ਕੋਲ ਮੰਗਦਾ ਹੈ, ਤੇ ਇੱਥੇ ਆ ਕੇ ਜਿਸ ਢੰਗ ਨਾਲ ਪ੍ਰਬੰਧਕ ਸੱਜਣਾ ਨੇ ਪ੍ਰੋਗਰਾਮ ਬਣਾਏ ਨੇ, ਮੈਂ ਉਸਦੀ ਜ਼ਿੰਮੇਵਾਰੀ ਨਿਭਾਣੀ ਹੈ। ਇਹਨਾਂ ਚਾਰ ਖੰਡ ਤੇ ਪੰਜਵੀਂ ਮੰਜ਼ਿਲ ਦੀ ਵਿਚਾਰ ਆਪਾਂ ਕੱਲ ਕਰਾਂਗੇ। ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ, ਸੱਚ ਖੰਡ। ਤੇ ਵਿਚਾਰ ਵਿੱਚ ਤੁਸੀਂ ਇਹ ਅਨੁਭਵ ਕਰਨਾ ਕਿ ਅਸੀਂ ਕਿਹੜੇ ਪੜਾਅ ਤੇ ਹਾਂ, ਧਰਮ ਖੰਡ ਵਿੱਚ ਖੜੇ ਹਾਂ, ਗਿਆਨ ਖੰਡ ਵਿੱਚ ਖੜੇ ਹਾਂ, ਸ਼ਰਮ ਖੰਡ ਵਿੱਚ ਖੜੇ ਹਾਂ, ਕਿ ਕਰਮ ਖੰਡ ਵਿੱਚ ਪਹੁੰਚ ਗਏ ਹਾਂ, ਜਾਂ ਸੱਚ ਖੰਡ ਵਾਸੀ ਹੋ ਗਏ। ਬਦਕਿਸਮਤੀ ਹੈ ਕਿ ਅਸੀਂ ਮੁਰਦਿਆਂ ਨਾਲ ਜੋੜ ਦਿੱਤਾ, ਕੋਈ ਮਰ ਜਾਏ ਸੱਚ ਖੰਡ ਵਾਸੀ ਹੋ ਗਿਆ। ਨਹੀਂ, ਜੋ ਜੀਵਦਿਆਂ ਜੀ ਸੱਚ ਖੰਡ ਵਾਸੀ ਨਹੀਂ ਹੋਇਆ, ਮਰ ਕੇ ਨਹੀਂ ਹੋ ਸਕਦਾ। ਇਹ ਜੀਵਦਿਆਂ ਜੀ ਜਿਹਦੀ ਸੁਰਤ ਸੱਚ ਦੇ ਜਲੀਨ ਹੋ ਗਈ, ਸੱਚ ਕੀ ਪਰਮਾਤਮਾ, ਸੱਚ ਕੀ ਈਸ਼ਵਰ, ਸੱਚ ਕੀ ਨਿਰੰਕਾਰ, ਸੱਚ ਕੀ ਪਰਿਪੂਰਨ ਪਰਮਾਤਮਾ, ਜਿਸ ਦੇ ਸਾਰੇ ਦੈਵੀ ਗੁਣ ਆ ਜਾਂਦੇ ਨੇ, ਜਿਹੜਾ ਉੱਥੇ ਤੱਕ ਪਹੁੰਚ ਗਿਆ, ਜਿਹੜਾ ਉਸਦੇ ਚ ਜੀ ਰਿਹਾ ਹੈ, ਸੱਚਖੰਡ ਵਾਸੀ। ਪਰ ਉਸ ਤੋਂ ਪਹਿਲੇ ਚਾਰ ਪੜਾਵ ਨੇ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ। ਇਹਨਾਂ ਦੇ ਵਿਚਾਰ ਕੱਲ ਆਪ ਜੀ ਦੇ ਸਾਹਮਣੇ ਰੱਖਾਂਗੇ, ਕਿਉਂਕਿ 8 ਵਜੇ ਦੂਸਰੇ ਗੁਰਦੁਆਰੇ ਦਾਸ ਨੇ ਹਾਜ਼ਰੀ ਕਰਨੀ ਹੈ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬੜੇ ਟਿਕਾਓ ਨਾਲ ਆਪਣੇ ਗੁਰਬਾਣੀ ਵਿਚਾਰ ਨੂੰ ਸਰਵਣ ਕੀਤਾ ਹੈ। ਪਾਤਸ਼ਾਹ ਰਹਿਮਤ ਕਰਨ, ਬਖਸ਼ਿਸ਼ ਕਰਨ ਕਿ ਇਸ ਮਾਰਗ ਤੇ ਤੁਹਾਡੀ ਸੁਰਤ ਚੱਲ ਸਕੇ। ਤੇ ਮੈਂ ਅਰਜ਼ ਕੀਤੀ ਸੀ, ਇਹ ਮਾਰਗ ਐਸਾ ਹੈ ਜੈਸੇ ਮੱਛੀ ਚੱਲਦੀ ਹੈ, ਪਾਣੀ ਦੇ ਉੱਤੇ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ। ਮਨੁੱਖ ਜਦ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਉਂਝ ਕੋਈ ਮਾਰਗ ਨਹੀਂ। ਇਸ ਤਰ੍ਹਾਂ ਦਾ ਬਣਾ ਬਣਾਇਆ ਮਾਰਗ ਨਹੀਂ ਹੈ ਜਿਵੇਂ ਜ਼ਮੀਨ ਦੇ ਉੱਤੇ ਸੜਕਾਂ ਹਨ, ਇਹਦੇ ਚੱਲਣ ਨਾਲ ਰਸਤਾ ਮਿਲਦਾ ਹੈ, ਉਂਝ ਨਹੀਂ। ਜਪਿਆ ਜਪਾਇਆ ਨਾਮ ਨਹੀਂ ਮਿਲੇਗਾ, ਰੈਡੀਮੇਡ ਨਹੀਂ ਮਿਲੇਗਾ। ਭੋਜਨ ਮਿਲ ਸਕਦਾ ਬਾਜ਼ਾਰ ਚ, ਹੋਟਲਾਂ ਚ, ਕੱਪੜੇ ਮਿਲ ਸਕਦੇ ਨੇ ਰੈਡੀਮੇਡ, ਮਕਾਨ ਮਿਲ ਸਕਦਾ, ਸਭ ਕੁਛ ਮਿਲ ਸਕਦਾ, ਨਾਮ ਜਪਣਾ ਪਏਗਾ, ਰੈਡੀਮੇਡ ਨਹੀਂ ਮਿਲੇਗਾ। जपया जपाया नहीं मिलेगा। इते आपण हथी आपणा आपे ही काल सवारी है। जपदे ही मार्ग बनता है, जपदे ही रस्ता बनता है, उन कोई रस्ता नहीं। कल आप इसकी सारी विचार करांगे। सारे हार्दिक तौर से धन्यवाद। भुल चुक दी क्षमा। वाहेगुरु जी का खालसा। वाहेगुरु जी की फतेह। सतनाम करता पुरख निर्भो निर्वैर अकाल मूरत आजमुनी सैभं गुरुप्रसाद। कहां तुझ प्रभु बुद्ध हमारी वर्णन सके महिमा जो तिहारी। हम ना सिफत कर सकत तुम्हारी आप ले ओ तुम कथा सुधारी। कहां लगे एहो कीट बखाने महिमा तोर तो ही प्रभ जाने। पिता जन्म जो पुत ना पावे कहां तवन का भेद बतावे। सम्मानयोग गुरु रूप सत्संग जीओ गुरुदेव दी सनिमर फतेह प्रवान करने। वाहेगुरु जी का खालसा। वाहेगुरु जी की फतेह। जमीन ते जो असी चलते हाँ सफर करते हाँ सानू पता चल जाता है कितनी वाट असी तय कर ली और कितनी अगे रही है। जिसनू कहने गुरु पंथ, पंथ दे अर्थ ने मार्ग रस्ता। पंथी राही पंथ रस्ता जो पंथ ते चल रहा है। इस रस्ते विच भी कुछ ऐसे ने जो चल के पहुंच जाते ने, कुछ अध विचकार कुछ थोड़ी दूर चले आते ने निराशा घेर लेंदी है। कुछ चलन की तैयारी करते ने, कुछ रस्ता ही पुछते रहते ने और कुछ ऐसे ने जिन्हें रस्ते की सोच ही नहीं, रस्ते के चलन का शौक ही नहीं, जिंदगी का यह मुद्दा ही नहीं है, मकसद ही नहीं है। इन्हें धर्म मार्ग कहते ने, गुरु का मार्ग कहते ने, गुरु पंथ। कल ने अर्ज की सी कि सारे पंथ ने रस्ते ने इस्लाम सनातन मत जैन मत बौद्ध मत ईसाइयत और इसे तरीके नाल सिख मत गुरमत ये मार्ग ने। इस मार्ग में धन गुरु नानक देव जी महाराज ने चार पड़ाव दसे ने ते मज़े। बस इसकी थोड़ी जी अज वजाहत करिए। जो पहला पड़ाव है इसनू सतगुरु धर्म खंड कहते हैं। सनातन मत कर्म कांड कहता है। इस्लाम शरीयत कहता है। शरा विच आ जाना, इस्लाम दे झंडे तले आ जाना, कलमा पढ़ लेना और इस्लाम कबूल कर लेना। सनातन मत हिंदू मत विच कहते ने कर्म कांड। जितना भी कर्म है शरीरक तल दे, पूजा अर्चा बंधन तीर्थां दा रटन दान पुण इत्यादि, इनू कर्म कांड कहते ने। पुनिया मसिया मनाने संग्रांद इत्यादक तरह तरह के वर्त, यह सारे का सारा कर्मकांड आ जाता है। बड़ा लंबा चौड़ा इन्हों का कर्मकांड है। माघ का इशनान, कुंभ का इशनान, कुंभी का इशनान, तीर्थां का इशनान, बहुत लंबे चौड़े कर्मकांड ने। इस तरह साहिब श्री गुरु नानक देव जी महाराज ने पांच खंड बयान किए ने, जो इस तरह सतगुरु नाम देंदे ने। धर्म खंड, ज्ञान खंड, ज्ञान तो पहले धर्म, समझ कुछ भी नहीं, पता कुछ भी नहीं दे चल बैना। धर्म परमात्मा पहले चरण में ब्लाइंड फेथ है, अंधविश्वास है, पता तो कुछ भी नहीं, ज्ञान के बाद चलेगा, सोच समझ कुछ भी नहीं है, पहले चलना है, भरोसा करना है, यकीन करना है कि कोई सच है, भरोसा करना है कि सच है। कि हुण मैं अर्ज कर दिया, बिना देखे भरोसा करना बड़ी हिम्मत की गल है। इस वास्ते अगर ईश्वर नूं कोई इनकार कर दे तो कोई प्रत्यक्ष सबूत उसके सामने नहीं रखा जा सकता, नास्तिक की तसली नहीं कराई जा सकती, कोई भी अज तक तसली नहीं करा सकिया। जिहड़ा आके मैं परमात्मा नूं नहीं मनदा, बिल्कुल नहीं मनदा, और मैं तां मन सकदा मैनूं कोई सबूत दे सामने दिखावे। ते हुण मैं अर्ज करां, धर्म ग्रंथ ये कहने ने कितना भी वेखीए उस सच नूं पूरा वेख नहीं सकदे, कितना भी कथन करिए पूरा कथन नहीं कर सकते, कितना भी सोचिए उनू पूरा सोच नहीं सकते। ते हुण मैं अर्ज करां, जिन्हों पूरा सोच सकते हैं वो मनुख की सोच तो वड्डा नहीं हो सकता, जिन्हों पूरा बयान किया जा सकता है वह जबान तो वड्डा, और जिन्हों पूरे का पूरा वेख्या जा सकता है वह तो अखां का विशा हो गया, अखां तो वड्डा नहीं हो सकता। सही बाणी ते कहती है, क्या हूं कथी कथे कथ देखा मैं अकथ ना कथन आ जाए। मैं कथन कर करके देख लिया, वो मेरी कथनी विच नहीं आऊंगा, मेरे कहने विच नहीं आऊंगा, मैं कह कह के देख लिया। गुरु नानक देव जी महाराज भी ऐसा फरमान करते हैं, जे हों जाना, जे मैं उस सच नूं जान भी लिया, समझ भी गया, जुड़ भी गया, आखा ना ही मैं कहना नहीं, महाराज मान लिया तो कह दो, रस तुसी मान लिया तो कह दो, पर पता है पातशाह के की कहते ने, जे हों जाना आखा ना ही कहना कथन ना जाए, वो मेरी कथने विच नहीं आऊंगा, वो मेरे कहने विच नहीं आऊंगा। गुरु गोविंद सिंह जी महाराज भी ऐसे को कहा, कहे कहावे, कहा मैं बखानों कहे मोना आवे, मेरे कहने च नहीं आऊंगा, मैं कह कह के देख ले। पहले कदम देच उस परमात्मा ते भरोसा करना जिन्हों वेखिया नहीं, जानिया नहीं, समझिया नहीं, कोई रस नहीं, कोई पता नहीं, ते फिर भरोसा करिए, गल बड़ी कठिन है, औखी है। जब कभी इस तरह का प्रसंग चले तो मैनू एक घटना चेते आउंदी है, स्वामी विवेकानंद की। किसी नास्तिक ने उन्हां ते प्रश्न कर दिता कि स्वामी जी, क्या मनुख लई ब्लाइंड फेथ की लोड़ है, क्या बंदे नू अंधविश्वास चाहिए करना। एकदम समझ गए विवेकानंद भी ये केड़े तल तो बोलता पे, अखंड लगे चाहिए ब्लाइंड फेथ भी चाहिए, पर एक शर्त है, जिस ते फेथ करिए वो ब्लाइंड ना होवे, जिस ते विश्वास करिए वो अंधा ना होवे, उंज अंधविश्वास भी चाहिए। जिस परमात्मा नु वेख्या नहीं, जानिया नहीं, समझिया नहीं, हुण उसते भरोसा है ते अंधविश्वास, ज्ञान बाद विच आउंदा है। इतनी मैस कर दिया, सनातन मत ने ज्ञान तीसरे चरण विच रखे है, गुरु नानक देव जी महाराज ने ज्ञान नूं दूजे चरण विच रखे है, दूजे पड़ाव दे च, प्रथम ते धर्म। ते हुण धर्म की है, इसकी गुरु नानक आप व्याख्या करते हैं, राति रुत्ति थिति वार, पाउन पानी अग्नि पाताल, तिस विच धरती थाप रखी, सारी धरती धर्मशाला है, धर्म कमाने की जगह, धर्म नू समझण की जगह, धर्म नू अपनाने की जगह, धर्म दे अखरी अर्थ ने धारण करना, ਅਖਰੀ ਅਰਥ ਤੇ ਇਹ ਬਣਦੇ ਨੇ। ਸੰਸਕ੍ਰਿਤ ਦਾ ਇਹ ਸ਼ਬਦ ਹੈ ਧਰਮ। ਅਖਰੀ ਅਰਥ ਬਣਦੇ ਨੇ ਧਾਰਨ ਕਰਨਾ ਕਿਸ ਨੂੰ ਨਿਯਮ ਨੂੰ ਮਰਿਆਦਾ, ਧਾਰਨ ਕਰਨਾ ਹੈ ਕਿਸ ਨੂੰ ਨਿਯਮ ਨੂੰ, ਧਾਰਨ ਕਰਨਾ ਹੈ ਕਿਸ ਨੂੰ ਮਰਿਆਦਾ, ਮਰਿਆਦਾ ਨਿਯਮ। ਫਿਰ ਸਤਿਗੁਰ ਸਮਝਾਉਂਦੇ ਨੇ ਇਸ ਤਰ੍ਹਾਂ ਧਾਰਨ ਕਰਨਾ ਜਿਵੇਂ ਜ਼ਮੀਨ ਦੇ ਚ ਰਾਤਾਂ ਨੇ, ਰੁੱਤ ਹੈ, ਥਿੱਤ ਹੈ, ਵਾਰ ਹੈ, ਮਰਿਆਦਾ ਦੇ ਚੱਲ ਰਹੀਆਂ ਨੇ, ਨਿਯਮ ਪੂਰਵਕ ਚੱਲ ਰਹੀਆਂ ਨੇ, ਸਭ ਕੁਛ ਮਰਿਆਦਾ ਦੇ ਚ ਹੈ। ਜਗਤ ਦੇ ਚ ਬੇਮਰਿਆਦਾ ਕੁਛ ਵੀ ਨਹੀਂ, ਸੂਰਜ, ਚੰਦ, ਤਾਰੇ ਸਭ ਮਰਿਆਦਾ ਦੇ ਚੱਲ ਰਹੇ ਨੇ, ਨਿਯਮ ਦੇ ਚੱਲ ਰਹੇ ਨੇ। ਅਰਬਾਂ ਖਰਬਾਂ ਤਾਰੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਕਈ ਕਰੋੜਾਂ ਸੂਰਜ ਨੇ ਅਨੰਤ, ਕਈ ਕੋਟ ਸਸੀਅਰ ਸੂਰ ਨਿਖਤਰ, ਕਈ ਕਰੋੜਾਂ ਸੂਰਜ ਚੰਦ ਤਾਰੇ ਨੇ, ਕੋਈ ਇੱਕ ਸੂਰਜ ਅਨੰਤ ਪਸਾਰਾ ਹੈ, ਔਰ ਸਾਰੇ ਦਾ ਸਾਰਾ ਗਰਦਿਸ਼ ਦੇ ਚ ਹੈ, ਰੁਕਿਆ ਹੋਇਆ ਕੁਛ ਵੀ ਨਹੀਂ ਹੈ। ਪਰ ਮਜਾਲ ਹੈ ਕਿਧਰੇ ਟਕਰਾਅ ਹੋ ਜਾਏ, ਐਕਸੀਡੈਂਟ ਹੋ ਜਾਏ, ਨਹੀਂ ਹੈ। ਇਹਦਾ ਮਤਲਬ ਕਿਸੇ ਤਰਤੀਬ ਦੇ ਚ, ਕਿਸੇ ਮਰਿਆਦਾ ਦੇ ਚ ਹੈ। ਸਾਹਿਬ ਕਹਿੰਦੇ ਨੇ ਜਿਵੇਂ ਸਭ ਕੁਛ ਮਰਿਆਦਾ ਵਿੱਚ ਚੱਲ ਰਿਹਾ ਹੈ, ਸੂਰਜ, ਚੰਦ, ਤਾਰੇ, ਜ਼ਮੀਨ, ਰਾਤਾਂ, ਰੁੱਤਾਂ, ਥਿੱਤ, ਵਾਰ, ਇਹ ਸਾਰੇ ਮਰਿਆਦਾ ਦੇ ਚੱਲਦੇ ਨੇ, ਤੂੰ ਵੀ ਮਰਿਆਦਾ ਦੇ ਚੱਲ। ਤੇਰਾ ਵੇਖਣਾ ਮਰਿਆਦਾ ਦੇ ਚ ਹੋਵੇ, ਤੇਰਾ ਬੋਲਣਾ ਮਰਿਆਦਾ ਦੇ ਚ ਹੋਵੇ, ਤੇਰਾ ਸੁਣਨਾ ਮਰਿਆਦਾ ਦੇ ਚ ਹੋਵੇ, ਤੇਰਾ ਖਾਣਾ ਮਰਿਆਦਾ ਦੇ ਚ ਹੋਵੇ, ਤੇਰਾ ਪੀਣਾ ਮਰਿਆਦਾ ਦੇ ਚ ਹੋਵੇ, ਤੇਰਾ ਪਹਿਨਣਾ ਮਰਿਆਦਾ ਦੇ ਚ ਹੋਵੇ, ਤੇਰਾ ਸੋਚਣਾ ਮਰਿਆਦਾ ਦੇ ਚ ਹੋਵੇ, ਤੇਰਾ ਜੀਵਣਾ ਵੀ ਮਰਿਆਦਾ ਦੇ ਚ ਹੋਵੇ, ਤੇਰਾ ਮਰਨਾ ਵੀ ਮਰਿਆਦਾ ਦੇ ਚ ਹੋਵੇ, ਸਭ ਕੁਛ ਮਰਿਆਦਾ। ਤੇਰਾ ਹਾਸਾ ਵੀ ਮਰਿਆਦਾ ਵਿੱਚ ਚਾਹੀਦਾ, ਤੇਰਾ ਰੋਣਾ ਵੀ ਮਰਿਆਦਾ ਚਾਹੀਦਾ, ਸਭ ਕੁਛ ਮਰਿਆਦਾ ਵਿੱਚ, ਧਰਮ ਵਿੱਚ। ਧਰਮ ਤੋਂ ਮੁਰਾਦ ਮਰਿਆਦਾ, ਨਿਯਮ। ਔਰ ਇਸ ਤਰ੍ਹਾਂ ਤੂੰ ਨਿਯਮ ਦੇ ਚੱਲ ਜੈਸੇ ਸਭ ਕੁਛ ਨਿਯਮ ਦੇ ਚੱਲ ਰਿਹਾ। ਨਿਯਮ ਸਮਝਾਉਣ ਦੀ ਲੋੜ ਮਨੁੱਖ ਨੂੰ ਪੈ ਗਈ, ਪਸ਼ੂਆਂ ਨੂੰ ਸਮਝਾਉਣ ਦੀ ਲੋੜ ਨਹੀਂ, ਯਕੀਨ ਜਾਣੋ ਨਿਯਮ ਦੇ ਚੱਲ ਰਿਹਾ। ਕਦੋਂ ਸੋਣਾ ਚਾਹੀਦਾ, ਕਦੋਂ ਜਾਗਣਾ ਹੈ, ਇਹ ਤੇ ਮੇਰੇ ਖਿਆਲ ਪੰਛੀਆਂ ਤੋਂ ਪੁੱਛ ਲਈ ਹੈ। ਜਿਉਂ ਸੂਰਜ ਗਰੂਬ ਆਉਂਦਾ, ਇਹ ਘਰ ਦੇ ਤਰਫ ਆਲਣਿਆਂ ਦੀ ਤਰਫ ਉਡਾਰੀਆਂ ਲਾ ਦਿੰਦੇ ਨੇ, ਦੌੜ ਪੈਂਦੇ ਨੇ, ਖਾਸ ਕਰਕੇ ਚਿੜੀਆਂ ਪਹੁੰਚ ਜਾਂਦੀਆਂ ਨੇ ਆਲਣਿਆਂ ਵਿੱਚ, ਚਹਿਚਹਾਉਂਦੀਆਂ ਨੇ, ਗੀਤ ਗਾਉਂਦੀਆਂ ਨੇ, ਖੁਸ਼ ਆਉਂਦੀਆਂ ਨੇ, ਪ੍ਰਸੰਨ ਹੁੰਦੀਆਂ ਨੇ। ਔਰ ਜਿਉਂ ਰਾਤ ਦਾ ਪਹਿਲਾ ਪੈਰ ਸਮਾਪਤ ਹੁੰਦਾ ਹੈ, ਸਮਾਪਤ ਹੁੰਦੇ ਆਉਂਦਿਆਂ ਤਾਂ ਖਾਮੋਸ਼ ਹੋ ਜਾਂਦੀਆਂ, ਸੌਂ ਜਾਂਦੀਆਂ। ਜਿਉਂ ਰਾਤ ਦਾ ਚੌਥਾ ਪੈਰ ਸ਼ੁਰੂ ਹੁੰਦਾ, ਚਹਿਚਹਾਉਣਾ ਸ਼ੁਰੂ, ਗੀਤ ਗਾਉਣਾ ਸ਼ੁਰੂ, ਉੱਠ ਬੈਠੀਆਂ, ਇਹ ਨਿਯਮ ਦੇ ਸੌਂਦੀਆਂ ਨੇ, ਨਿਯਮ ਦੇ ਉੱਠਦੀਆਂ ਨੇ ਇਹ ਚਿੜੀਆਂ। ਤਵੀ ਤੇ ਬਾਬੇ ਫਰੀਦ ਨੇ ਕਹਿ ਦਿੱਤਾ, ਬਲਹਾਰੇ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋੜਨ ਪਾਸ। ਰੱਬੀ ਨਿਯਮ ਨੂੰ ਛੋੜਦੀਆਂ ਨੇ, ਮਰਿਆਦਾ ਵਿੱਚ ਜੀ ਰਹੀਆਂ। ਜਿਉਂ ਪੋਹ ਫੁੱਟੀ ਹੈ, ਗੀਤ ਗਾਣਾ ਆਰੰਭ ਹੋ ਗਿਆ, ਜਿਉਂ ਪੂਰਾ ਚਾਨਣਾ ਹੋ ਗਿਆ, ਰਿਜ਼ਕ ਦੀ ਤਲਾਸ਼ ਦੇ ਚੱਲ ਪਈਆਂ। ਜਿਉਂ ਸੂਰਜ ਗਰੂਬ ਹੋਣ ਨੂੰ ਆਇਆ, ਲਾਲੀ ਛਾ ਗਈ ਹੈ, ਇਹਨਾਂ ਨੇ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਹੈ, ਪਹੁੰਚ ਗਈਆਂ ਨੇ ਅੰਧੇਰੇ ਤੋਂ ਪਹਿਲੇ ਪਹਿਲੇ ਆਪਣੇ ਆਲਣਿਆਂ ਵਿੱਚ। ਗੀਤ ਗਾਉਂਦੀਆਂ ਹੋਈਆਂ ਵਾਪਸ ਆਈਆਂ ਨੇ, ਔਰ ਗੀਤ ਗਾਉਂਦੀਆਂ ਗਾਉਂਦੀਆਂ ਸੋ ਜਾਂਦੀਆਂ ਨੇ। ਫਿਰ ਅੰਮ੍ਰਿਤ ਵੇਲੇ ਚਹਿਚਹਾਉਂਦੀਆਂ ਹੋਈਆਂ ਇਹ ਉੱਠਦੀਆਂ ਨੇ, ਗੀਤ ਗਾਉਂਦੀਆਂ ਹੋਈਆਂ ਇਹ ਉੱਠਦੀਆਂ ਨੇ। ਇੱਕ ਬੰਦਾ ਹੀ ਹੈ, ਸੌ ਤਰ੍ਹਾਂ ਦੇ ਸਿਆਪੇ ਲੈ ਕੇ ਰਾਤ ਨੂੰ ਸੌਂਦਾ, ਤੇ ਸੌ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਸਵੇਰੇ ਉੱਠਦਾ, ਰੋਂਦਾ ਹੋਇਆ ਸੌਂਦਾ, ਰੋਂਦਾ ਹੋਇਆ ਜਾਗਦਾ। ਨਾ ਨਿਯਮ ਵਿੱਚ ਇਸਦਾ ਸੌਣਾ ਹੈ, ਨਾ ਨਿਯਮ ਵਿੱਚ ਇਸਦਾ ਜਾਗਣਾ ਹੈ, ਨਾ ਨਿਯਮ ਵਿੱਚ ਇਸਦਾ ਖਾਣਾ ਹੈ, ਨਾ ਨਿਯਮ ਵਿੱਚ ਇਸਦਾ ਪੀਣਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮੈਂ ਤੇ ਕਈ ਦਫ਼ਾ ਹੈਰਾਨ ਹੋ ਜਾਂਦਾ, ਧੂਮਰ ਪਾਨ ਸਮੋਕਿੰਗ ਧੂੰਆਂ ਪਿਆ ਪੀਂਦਾ, ਕੋਈ ਪਸ਼ੂ ਨਹੀਂ ਪੀਂਦਾ। ਕਿਸੇ ਪਸ਼ੂ ਨੂੰ ਕਹਿ ਕੇ ਦੇਖ ਲਓ, ਧੂੰਆਂ ਪੀਵੇ, ਨਹੀਂ ਪੀਏਗਾ। ਪਸ਼ੂ ਨੇ ਅਗਰ ਉਸਦੇ ਕੋਲ ਜ਼ਬਾਨ ਆਉਂਦੀ ਤੇ ਉਹਨੇ ਸਾਫ਼ ਕਹਿ ਦੇਣਾ ਸੀ, ਦੁੱਧ ਪੀਆਂਗਾ, ਪਾਣੀ ਪੀਆਂਗਾ, ਧੂੰਆਂ ਬੰਦਾ ਪੀਵੇ, ਮੈਂ ਕਿਉਂ ਪੀਆਂ। وہاں صرف منک پہ ہے اور اے غیر نیم ہے. پرماتما نے تو وہاں سانو پینے واسطے نہیں آخیا, اے پراکرتک نہیں ہے, ربی نہیں ہے, نیم دچ نہیں ہے. یہ تو میں اس طرح کا ایک ادارن دیتا ہے, مدرا شراب. دنیا دے تمام گرنتھکار نے تے مذہبی پرشاں نے رہبری پرشاں نے اس دی نندا کیتی کیونکہ بندے نو اچیت کر دی ہے. تے سنت تے بھگت بندہ ادو ہوندا ہے جد پورن طور تے سچیت ہو جائے, ورنہ نہیں. تو منک دا کھانا ہے پینا ہے نیم دچ نہیں ہے. پھر جتنی بھک اتنا کھانا نیم دچ ہے. بھک تو بنا کھانا غیر نیم, بے مریادہ. پہننا بھی بے مریادہ ہو سکتا ہے. مینوں اسلام دا پہراوا بھی مریادہ وچ نہیں دکھائی دیندا اور عیسائیت دا بھی. اسلام نے استری نو برقع دے دیتا ہے, ڈھک دیتا ہے. سارا عرب ڈھکے ہویا ہے, پاکستان ڈھکے ہویا ہے, بنگلہ دیش ڈھکے ہویا ہے, افغانستان ہے, ایران ہے. پہلے ایران ڈکیا ہوا نہیں سی پر ہوں اتنے بھی برقع ہے. خمینی نے آن نال شرع دا قانون بن گیا. استری بنا برقے تو بازار وچ نہیں آ سکتی, گھر تو باہر نہیں نکل سکتی. ایران, افغانستان, سارے عرب دیش, عراق ہے, کویت ہے, ٹونس ہے, مراکش ہے, سعودی عرب ہے, سارے دیشاں وچ بڑا زبردست برقع ہے. ڈھک دیتا ہے انہوں وسط اس کو چیز سمجھا ہے. چاہیے تو یہ سی اپنی اکھا نو پرش کدھر شرم و حیا دا برقع پہنا دینا اور انہیں کپڑے دا برقع عورت نو پہنا دیتا, استری نو ڈھک دیتا اور تازی ہوا تو بھی بیچاری وانجی رہ گئی. چار دیواری دے ڈک رہ دیتا, قدرت دے نیم نو دیکھن دے بھی اسمرتھ رہ گئی. اور مسجد دے دروازے بھی استری واسطے بند نے, مسجد دے نہیں آ سکتی, نماز نہیں پڑھ سکتی. چاروں پاسے جکڑ کے رکھ دیتا. تو جتھے اسلام نے بڑا زبردست پردہ دے دیتا, عیسائیت نے بالکل نگنتا دے دیتی, بالکل نگنتا. اتھے ضرورت تو نہیں, اتھے ضرورت تو زیادہ نگنتا, تو نگری حد ہو گئی, ات ہو گئی ہے. پہننا تے او سی بابا ہور پہنن خوشی خوار, جت پے دے تن پیڑیے من میں چلے وکاس. پہننا صرف تن ڈھکن واسطے سی, لیکن تن چھپان واسطے نہیں سی. اتنا محرض کر دیا, منہ چھپان واسطے, اکھاں پرماتما نے ویکھن واسطے دیتیاں نے, چھپان واسطے نہیں. چہرہ ایک دوجے دا دیکھ کے پہچان ہوندی ہے, یہ ڈھکن واسطے نہیں ہے. اسلام نے ڈھک دیتا, عیسائیت نے بالکل نگن کر دیتا. درمیانہ رستہ چننا ہے, ایسا پہننا جو مریادا دے چوے, ایسا کھانا جو مریادا دے چوے, پراکرتک نیم دے مطابق ہے, ایشوری نیم دے مطابق ہے. پشواں نو اپنے آہار بارے فیصلہ نہیں کرنا پہندا, قدرت نے خود انہاں دی ونڈ کر دیتی ہے. بھوکا مر جائے گا شیر, گھاس نہیں کھائے گا, ماس کھائے گا. بھوکھی مر جائے گی گو, ماس نہیں کھائے گی, گھاس کھائے گی. انہاں دا آہار رب والوں ونڈ دیتا گیا ہے, تقسیم ہے. انہاں دیاں باقی رچیاں بھی پرماتما دے ہتھ وچ نے. نیم دچ جی رہے ہیں, مریادا دچ جی رہے ہیں, مریادا دچ کھا رہے ہیں اور مریادا دچ پی رہے ہیں. مریادا دچ اپنے بچیاں نو پیدا کر رہے ہیں, انہاں دی پالنا پہ کر دے, بالکل سب کچھ پشواں دا مریادا دچ چل رہے ہیں. لیکن وکاس اس واسطے نہیں کر سکے کہ گیان تک نہیں جا سکتے, ایک کوئی قدم تے رک سکتے ہیں. دھرم کھنڈ مریادا دچ جی سکتے ہیں, لیکن اگو گیان کھنڈ شرم کھنڈ اتنے نہیں پہنچ سکتے. اس طرح کی سوچ سمجھ کوئی نہیں ہونا. باقی سب کچھ مریادا دچ. پیٹ بھر جائے شیر را, پاویں کتنا بھی شکار اس دے سامنے کیوں نہ ہوئے, عملہ نہیں کرتا, ستا ہی رہتا ہے, مست پہ ہے. شکار کھیڑے ہے, کھا لیا ہے, پیٹ بھر گیا, باقی دوجیاں لے چھوڑ دیتا ہے. ਨਹੀਂ ਖਾਂਦਾ, ਪੂਰਤੀ ਹੋ ਗਈ। ਬਹੁਤ ਕੁਛ ਪਸ਼ੂ ਪਕਸ਼ੀ ਕੀੜੇ ਮਕੌੜੇ ਪ੍ਰਾਕਿਰਤਿਕ ਨਿਯਮ ਦੇ ਮੁਤਾਬਕ ਜੀ ਰਹੇ, ਉਹਨਾਂ ਦਾ ਜੀਵਣਾ ਮਰਿਆਦਾ ਵਿੱਚ ਹੈ, ਨਿਯਮ ਦੇ ਵਿੱਚ ਹੈ। ਦੇਖਦੇ ਹਾਂ ਮਨੁੱਖ ਦਾ ਕੁਛ ਵੀ ਮਰਿਆਦਾ ਵਿੱਚ ਨਹੀਂ ਹੈ, ਨਾ ਪਹਿਨਣਾ ਮਰਿਆਦਾ ਵਿੱਚ, ਨਾ ਵੇਖਣਾ ਮਰਿਆਦਾ ਵਿੱਚ, ਨਾ ਸੁਣਨਾ ਮਰਿਆਦਾ ਵਿੱਚ, ਨਾ ਸੋਚਣਾ ਮਰਿਆਦਾ ਵਿੱਚ, ਔਰ ਹਾਲਾਤ ਐਸੇ ਹੋ ਗਏ ਨਾ ਹੱਸਣਾ ਮਰਿਆਦਾ ਵਿੱਚ, ਨਾ ਰੋਣਾ ਮਰਿਆਦਾ ਵਿੱਚ। ਭਗਤਾਂ ਦਾ ਹੱਸਣਾ ਤੇ ਰੋਣਾ ਵੀ ਮਰਿਆਦਾ ਚ ਹੋ ਜਾਂਦਾ ਹੈ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ, ਪਰਵਾਹ ਨਾਹੀਂ ਕਿਸੇ ਤੇਰੀ, ਬਾਜ ਸੱਚੇ ਨਾ ਹੈ। ਹਾਸਾ ਕਿਸ ਤੇ ਆਉਂਦਾ? ਦੂਜਿਆਂ ਦੀ ਕਮਜ਼ੋਰੀ ਤੇ। ਇੱਕ ਚੱਲਦਾ ਹੋਇਆ ਬੰਦਾ ਗਿਰ ਗਿਆ, ਹਾਸਾ ਨਿਕਲ ਜਾਂਦਾ ਹੈ। ਕਿਸੇ ਦੀ ਪੱਗ ਲੈ ਗਈ ਹੈ, ਹਾਸਾ ਆ ਜਾਂਦਾ ਹੈ। ਅਕਸਰ ਹਾਸਾ ਕਮਜ਼ੋਰ ਤੇ ਆਉਂਦਾ, ਤਾਕਤਵਰ ਤੇ ਨਹੀਂ ਆਉਂਦਾ। ਬਬਰ ਮੁਤਾਲਾ ਕਰਕੇ ਦੇਖ ਲੈਣਾ। ਔਰ ਨੀਵੀਂ ਤੋਂ ਨੀਵੀਂ ਮਜ਼ਾਕ ਵੀ ਕਮਜ਼ੋਰ ਨਾਲ ਕੀਤੀ ਜਾ ਸਕਦੀ ਹੈ, ਤਾਕਤਵਰ ਨਾਲ ਨਹੀਂ ਕੀਤੀ ਜਾ ਸਕਦੀ, ਸ਼ਕਤੀਸ਼ਾਲੀ ਨਾਲ ਨਹੀਂ ਕੀਤੀ ਜਾ ਸਕਦੀ। ਤੇ ਮੈਂ ਇਹ ਵੀ ਅਰਜ਼ ਕਰਦੇ ਹਾਂ, ਹਾਸਾ ਕੋਈ ਬਹੁਤ ਗਹਿਰਾ ਵੀ ਨਹੀਂ ਹੁੰਦਾ, ਉਥਲਾ ਹੁੰਦਾ, ਉੱਪਰ ਉੱਪਰ ਹੁੰਦਾ ਹੈ। ਔਰ ਅਕਸਰ ਦੇਖਦੇ ਹਾਂ ਕਿ ਹੱਸਣ ਲਈ ਮਨੁੱਖ ਨੂੰ ਕੋਈ ਨੀਵੀਂ ਗੱਲ ਚਾਹੀਦੀ ਹੈ, ਕੋਈ ਮਜ਼ਾਕ। ਔਰ ਉਸ ਦੇ ਵਿੱਚ ਕਰੀਬਨ ਕਰੀਬਨ 90% ਮਜ਼ਾਕ ਗੰਦਾ ਹੁੰਦਾ, ਭੌਂਡਾ ਹੁੰਦਾ, ਨੀਵਾਂ ਹੁੰਦਾ ਹੈ। ਇਸ ਤੋਂ ਬਿਨਾਂ ਮਨੁੱਖ ਹੱਸ ਹੀ ਨਹੀਂ ਸਕਦਾ। ਹੱਸਣ ਲਈ ਕਿਸੇ ਨੂੰ ਕੋਜਾ ਪੇਸ਼ ਕਰਨਾ, ਕਿਸੇ ਨੂੰ ਵਿੰਗਾ ਟੇੜਾ ਪੇਸ਼ ਕਰਨਾ ਲਾਜ਼ਮੀ ਹੈ, ਨਹੀਂ ਤੇ ਹਾਸਾ ਆਉਂਦਾ ਹੀ ਨਹੀਂ। ਹਾਸਾ ਆਉਂਦਾ ਦੂਜਿਆਂ ਦੀ ਕਮਜ਼ੋਰੀ ਤੇ, ਦੂਜਿਆਂ ਦੀ ਮਜਬੂਰੀ ਤੇ। ਔਰ ਇਸ ਤਰ੍ਹਾਂ ਜੈਸੇ ਸਰਕਸ ਦੇ ਚ ਪੋਨੇ ਲੋਕ ਮਸਕਰੇ ਰੱਖ ਦਿੱਤੇ ਜਾਂਦੇ ਨੇ, ਜੋਕਰ ਇਹ 2-2 ਫੁੱਟ ਦੇ ਟਾਈਟ, ਉਹਨਾਂ ਦਾ ਸਰੀਰ ਦੇਖੀਏ ਤੇ ਲੋਕਾਂ ਨੂੰ ਹਾਸਾ ਆਵੇ। ਹੁਣ ਉਸਦੀ ਮਜਬੂਰੀ ਹੈ, ਉਹਨੂੰ ਨਹੀਂ ਬਲਸ਼ ਸਰੀਰ ਮਿਲਿਆ, ਪੂਰਾ ਸਰੀਰ ਨਹੀਂ ਮਿਲਿਆ, ਬੋਨਾ ਰਹਿ ਗਿਆ, ਵਿਚਾਰੇ ਨੂੰ ਵੇਖ ਕੇ ਹਾਸਾ ਆਉਂਦਾ। ਕਿਸੇ ਦੇ ਸਾਰੇ ਦੰਦ ਬਾਹਰ ਨਿਕਲੇ ਹੋਏ ਨੇ, ਕਿਸੇ ਦੀ ਨੱਕ ਖਰਾਬ ਹੈ, ਕਿਸੇ ਦਾ ਮੂੰਹ ਮੱਥਾ ਠੀਕ ਨਹੀਂ, ਕਿਸੇ ਦੀ ਇੱਕ ਬਾਂਹ ਕੋਈ ਨਹੀਂ, ਕਿਸੇ ਦੀ ਇੱਕ ਲੱਤ ਟੁੱਟ ਗਈ ਹੈ। ਬੱਚੇ ਮਜ਼ਾਕ ਕਰਨਗੇ, ਲੰਗੜਾ ਹੈ, ਟੁੰਡਾ ਹੈ। ਅਕਸਰ ਮਜ਼ਾਕ ਆਉਂਦੀ ਹੈ ਦੂਜਿਆਂ ਦੀ ਕਮਜ਼ੋਰੀ ਤੇ, ਦੂਜਿਆਂ ਦੀ ਮਜਬੂਰੀ ਤੇ। ਅਕਸਰ ਮਨੁੱਖ ਹੱਸਦਾ ਹੈ ਦੂਜੇ ਦੀ ਮਜਬੂਰੀ ਤੇ, ਦੂਜੇ ਦੀ ਕਮਜ਼ੋਰੀ ਤੇ। ਬਬਰ ਮੁਤਾਲਾ ਕਰਕੇ ਦੇਖਣਾ। ਭਗਤ ਵੀ ਹੱਸਦਾ ਹੈ ਆਪਣੀ ਕਮਜ਼ੋਰੀ ਤੇ, ਬਸ ਇਤਨਾ ਹੀ ਫਰਕ ਹੈ। ਰੰਗ ਹੱਸੇ ਹੱਸ ਪੈਂਦਾ ਹੈ ਭਗਤ, ਕਿਉਂ? ਉਹਨੂੰ ਦਿਸਦਾ ਹੈ ਕਿ ਦੁਨੀਆਂ ਮੈਨੂੰ ਭਗਤ ਕਹਿ ਰਹੀ ਹੈ, ਸੰਤ ਕਹਿ ਰਹੀ ਹੈ, ਪਰ ਮੇਰੇ ਤੇ ਖੂਬੀਆਂ ਹਨ ਕੋਈ ਨਹੀਂ। ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਲੋਕੀ ਦਰਵੇਸ਼ ਕਹੀ ਜਾਂਦੇ ਨੇ, ਮੈਂ ਦਰਵੇਸ਼ ਨਹੀਂ। ਅੰਦਰ ਕਮਜ਼ੋਰੀਆਂ ਦਿਖਾਈ ਦੇਣੀਆਂ, ਕਿਉਂਕਿ ਜੈਸੇ ਅੰਤਰਮੁਖੀ ਕੋਈ ਹੋਵੇ ਤਾਂ ਪਹਿਲੇ ਤਾਂ ਉਹਨੂੰ ਕਮਜ਼ੋਰੀਆਂ ਹੀ ਦਿਸਣਗੀਆਂ ਜਿਹੜੀਆਂ ਪਈਆਂ ਨੇ ਜਨਮਾਂ ਜਨਮਾਂਤਰਾਂ ਦੀਆਂ। ਪਤਾ ਹੈ ਇਕੱਲਾ ਬੈਠਣ ਤੋਂ ਬੰਦਾ ਡਰਦਾ ਕਿਉਂ ਹੈ? ਇਕੱਲੇ ਬੈਠਣ ਵਿੱਚ ਬੰਦੇ ਨੂੰ ਆਪਣੀਆਂ ਕਮਜ਼ੋਰੀਆਂ ਦਿਖਾਈ ਦੇਣਗੀਆਂ, ਦੂਜਾ ਤੀਜਾ ਚੌਥਾ ਪੰਜਵਾਂ ਚਾਹੀਦਾ। ਮੇਰੇ ਦੇਖੇ ਪੂਰਨ ਮਨੁੱਖ ਮਰਿਆਦਾ ਵਿੱਚ ਜੀਣ ਵਾਲਾ ਉਹ ਹੀ ਹੈ ਜੋ ਇਕੱਲਾ ਖੁਸ਼ ਬੈਠ ਸਕਦਾ ਹੈ, ਇਕੱਲਾ ਪ੍ਰਸੰਨ ਬੈਠ ਸਕਦਾ ਹੈ, ਇਕੱਲਾ ਆਨੰਦ ਵਿੱਚ ਬੈਠ ਸਕਦਾ ਹੈ। ਤਾਂ ਮੈਂ ਹੈਰਾਨ ਹਾਂ, ਮਨੁੱਖ ਪੁੱਤਰਾਂ ਨਾਲ ਬੈਠ ਸਕਦਾ ਹੈ, ਮਿੱਤਰਾਂ ਨਾਲ ਬੈਠ ਸਕਦਾ ਹੈ, ਪਰਿਵਾਰ ਨਾਲ ਬੈਠ ਸਕਦਾ ਹੈ, ਤੇ ਜੇ ਇਹ ਕੁਛ ਨਹੀਂ ਤਾਂ ਕਮ ਸੇ ਕਮ ਕੋਈ ਕਿਤਾਬ ਚਾਹੀਦੀ, ਇਹ ਵੀ ਨਹੀਂ ਤਾਂ ਕਮ ਸੇ ਕਮ ਰੇਡੀਓ ਟੀਵੀ ਕੁਛ ਨਾ ਕੁਛ ਚਾਹੀਦਾ। ਮਨੁੱਖ ਆਪਣੇ ਆਪ ਨਾਲ ਨਹੀਂ ਬੈਠ ਸਕਦਾ, ਟੀਵੀ ਨਾਲ ਬੈਠ ਸਕਦਾ, ਰੇਡੀਓ ਨਾਲ ਬੈਠ ਸਕਦਾ, ਕਿਤਾਬ ਨਾਲ ਬੈਠ ਸਕਦਾ, ਪਤਨੀ ਨਾਲ ਬੈਠ ਸਕਦਾ, ਪਤੀ ਨਾਲ ਪਤਨੀ ਬੈਠ ਸਕਦੀ ਹੈ, ਪੁੱਤਰਾਂ ਨਾਲ ਬੈਠ ਸਕਦਾ, ਮਿੱਤਰਾਂ ਨਾਲ ਬੈਠ ਸਕਦਾ, ਔਰ ਕਿਧਰੇ ਕਿਧਰੇ ਦੁਸ਼ਮਣਾਂ ਨਾਲ ਵੀ ਬੈਠ ਸਕਦਾ, ਪਰ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ। ਕਾਰਨ ਐਸਾ ਕਿਉਂ? ਆਪਣੇ ਆਪ ਦੇ ਨਾਲ ਕੀ ਆਉਣਾ? ਅੰਤਰਮੁਖੀ ਜੈਸੇ ਬੰਦਾ ਆਉਂਦਾ, ਅੰਦਰ ਬੇਚੈਨੀਆਂ ਨੇ, ਗਮ ਹੈ, ਦੁੱਖ ਹੈ, ਤਣਾਅ ਹੈ, ਫਿਕਰ ਹੈ, ਚਿੰਤਾ ਹੈ, ਤੇ ਹੋਰ ਥੋੜਾ ਗਹਿਰਾ ਜਾਏਗਾ ਤਾਂ ਵਿਕਾਰ ਨੇ। ਤਾਂ ਮਨੁੱਖ ਆਪਣੇ ਤੋਂ ਇਕਦਮ ਭੱਜਦਾ ਹੈ, ਮਨੁੱਖ ਕੋਈ ਵੀ ਇਕੱਲਾ ਬੈਠਣਾ ਨਹੀਂ ਚਾਹੁੰਦਾ। और मैं अर्ज करा धार्मिक साधना ले ते कल चाहिए। धर्म की साधना तो कल्ला बैठ वाहेगुरु मंत्र दा जाप कर, जैसे तेरा ध्यान अंदर मुखी होगा तेनू अपनी कमजोरिया का पता चलेगा, तेनू अपनी मजबूरिया का पता चलेगा। और कहने जिसनों अपनिया कमजोरिया दिखाई दे जान उस साधक है इस मार्ग से चल पे है, ते जिसने कमजोरिया दूर कर छड़िया साधु हो गया संत हो गया। साध नाम निर्मल ताके कर, लेकिन पहला कदम तो यही है कि अंदर कमजोरियां दिखाई देनगियां। आखिरी मुगल सम्राट बहादुर शाह जफर उहदा एक शेर सामने आया, वह कहता है रंगून की कैद दे सी उथे ही मरिया है, और जब जेल की तंग तारी कोठड़ी विच अंग्रेजा ने बंद कर दिता तो होर कोई चारा रहा ना, बार बार अपने आप दे नाल बैठना बेचैन दुखी परेशान, तो आखिर तस्वीर फेरना शुरू कर देते, नमाज पढ़ना शुरू कर देता है, सहजे सहजे ध्यान गहरा जान लग पाया। रब का जपया हुआ नाम व्यर्थ नहीं जाता, यह भी मैं अर्ज कर देना। पतित पावन हर बिरद सदाए, एक तिल नहीं पन्ने काले। एक तिल जितनी कालना व्यर्थ नहीं जाती, लिखे लगती है फली बहुत होंगी। एक मिनट का जपया हुआ नाम भी व्यर्थ नहीं जाता, एक घंटे की कीती हुई बंदगी भी व्यर्थ नहीं जाती, कोई करे सही। बहादुर शाह जफर का ध्यान अंतर्मुखी होने लग पाया, और यह बड़ा बुलंद पाया शायर सी कवि सी, इहदी यह नजम मार्फत नाल भरी हुई है, बहुत वड्डी सच्चाई नाल भरी हुई है। कहिंदा है जब ना थी अपने गुनाहों की खबर, देखते थे दुनिया के ऐबो होना, जब अपने गुनाहों पे पड़ी निगाह तो जहां में कोई बुरा ना रहा। जफर आदमी उसको ना जानिएगा, हो वो कितना ही आलम फैज़ो ज़का, जिसे ऐश में याद खुदा ना रही, जिसे तैश में खौफे खुदा ना रहा। कहिंदा जद मेरिया निगाहां बार सन तो दुनिया कोई विंगी दिसदी सी, कोई टेढ़ी दिसदी सी, कोई कुरूप दिसदा सी, कोई चोर दिसदा सी, कोई ठग दिसदा सी, कोई बेईमान दिसदा सी, कोई शैतान दिसदा सी, बस सब कुछ यही दिसदा सी। पर आज ध्यान अंतर्मुखी हो गया है, बाकी दुनिया के खुदा का रूप दिखाई देने लग पई है, मैनू अपना आप शैतान दिखाई देने लग पे, मैनू अपने अवगण दिखाई देने लग पे, बाकी दुनिया से चंगी दिखाई देने लगती है। अंतर्मुखी होने की एक अवस्था है। गुरु नानक देव जी महाराज कहते हम नहीं चंगे बुरा नहीं कोए, प्रणवत नानक तारे सोए, सदा कोई दावा नहीं कि असी चंगे हैं, पर सदा ऐसा कोई आखना नहीं कि दुनिया बुरी है। एक अवस्था बनती है हम नहीं चंगे बुरा नहीं कोए, प्रणवत नानक तारे सोए। पहले अपनिया बुराइयां दिखाई देनियां, भगत कबीर कहते ने कबीर सबते हम बुरे, पर जे साडे कोल फैसला कोई लवे तो असं आखांगे कबीर सारिया नालों चंगा है, सारिया नालों महान है, सारिया नालों उत्तम है। पर कबीर कहते हैं कायनात दे जितने मनुख ने मैं सारिया नालों भैड़ा। ये अमृतमई वचन ने इन्हों कि अदकत ने भी ना समझ लेना, यथार्थ ने कबीर सबते हम बुरे, हम तज भलो सब कोए, जिन ऐसा कर बूझया मीत हमारा सोए। अंतर्मुखी नू अपनियां कमजोरियां दिखाई देनियां ने, वो बाहर लोगों के उत्ते उपर उपर निगाह रखता है, गहरा नहीं जाता, तो बाहर के हर एक दे कोल कोई ना कोई गुण है। मनुख अपनियां चंगियाइयां की प्रदर्शनी करता है, नुमाइश करता है, चंगियाइयां ते बंदे ने उपर रखी होंगे ने, मैं दानी हाँ, मैं ज्ञानी हाँ, मैं सत्संगी हाँ, पर ये ठग है, ये चोर है, झूठ है, तो बंदे ने सब कुछ छुपा के रखे है, ये तो बंदे ने सब कुछ छुपा के रखे, पर्दे च रखे है, हर एक ने पर्दे पाए हुए हैं, उपर ले फिरदा है। तो ये नाल की होंदा है जिहड़े संत जन ने वह दूजिया का उपर उपर देखते हैं, तो उपर उपर तो सारे ही चंगे ने, कोई भी बुरा नहीं है, एक भी बुरा नहीं है। उपर उपर देखना हो तो बड़े बड़े
ڈاکواں دے اوپر بھی کچھ نہ کچھ بھلائی دکھائی دے جائے گی، یہ بھی محض کر دینا. اپنے وچ گہرا چات مارنا ہوئے گستاخی ماں بڑے تو بڑے ستسنگیاں نو بھی اپنے اندر برائی دکھائی دے جائے گی، کچھ نہ کچھ خامی دکھائی دے جائے گی، کچھ نہ کچھ کمزوری دکھائی دے جائے گی. ہوندی ایک تے یہ ہے کہ دوجیاں نو صرف اوپر اوپر ویکھنا، اپنے وچ گہرا دیکھنا. تو جس گہرا دیکھ دین تو اپنے وچ تے کئی جنماں دے ماڑے سنسکار پئے نے، بڑا کچھ پئے. تو اس طرح دے پرش جگت دی نندا کرن تو باز آ جاندے اور اپنے آپ نو ہی کہنے نا اسی برے ہاں. کبیر سب تے ہم برے ہیں. سنساری تے جڑا راج نہیں تے کہے کہ دنیا دی ست پیڑیاں نو پنڈن لگ پیندا، اے دا پیو انج ہوندا سی، اے دا دادا وی انج ہوندا سی، اے دا پردادا وی چور سی، اے دا نکڑ دادا وی چور سی. بڑا دور تک چلا جاندا ہے، بڑا گہرا جاندا ہے. اے دے بچے وی ٹھیک نہیں، اے دی پتنی وی ٹھیک نہیں، اے دی گھرا وی ٹھیک نہیں، اے دے سارا چوراں دا کنبا ہے. بڑا گہرا چلا جاندا ہے. تے جد کوئی منک دوجیاں دی گہرائی وچ جاندا ہے اپنی گہرائی تو بچ جاندا ہے، اے قدرتی گل ہے. میں عرض کر دینا بار بار دوجیاں نو بھنڈن والا منک اس گل کا ثبوت دے رہا ہے کہ اس نے اپنے اندر جاتی نہیں ماری. بس اتنی گل ہے، یہ اندر مکھی نہیں بنا، یہ مریادا دے جیون دی جانچ نہیں آئی. یقین جانو ست پرش کدی کسی نو سدھا نہیں کہندا کہ تو برا ہے. دس پیا سی گرو نانک نو یہ سجن نہیں ہے، ٹھگ ہے. اور بڑے سونے ڈھنگ نال اس نے اپدیش کیتا ہے، سجن سے ہی نال میں جو چل دیا نال چلن. اے سجن، سجن تے وہی نے جو ہمیشہ نال ہون تے ساتھ دین، دکھ سکھ دے رہبری کرن. اور ستگر دے کہن دا ڈھنگ، سجن تو ٹھگی ضرور کر پر ٹھگ بن کے ٹھگی کر، سجن بن کے نہ کر. جب تو سجن بن کے کردا ہے تو بہتے تیرے گرفت چ آ جانے، سجنتا بدنام ہو جاتی ہے، دھرم بدنام ہو جاتا ہے. جب کوئی دھرم دے نام سے ٹھگی کرے تو بہتے دنیا نو دھرم تو سٹ لگ جاتی ہے، دھرم دے رستے سے چلنوں رک جاندے نے. گرو گوبند سنگھ جی مہاراج دا فرمان، پاپ کرے پرمارتھ کے وس تیں پاپن تے پن پاپ لجائیں. پاپ بھی شرمسار ہو جاندے نے اس بندے نو جڑا پاپ دھرم دے نام تے کرتا ہے. دھرم دے نام تے ٹھگی، دھرم دے نام تے چوری، دھرم دے نام تے یاری، دھرم دے نام تے جھگڑا، دھرم دے نام تے کل کلیش، دھرم دے نام تے وتکرے. اس دے نال کہندے نے لجائے مان ہو جاندے نے پاپ، بھائی کمبخت توں کیڑی تھان تے سانوں ورتیا، کس لئی ورتیا. پاپ بھی کہہ دیندا چلو کسے بری تھان تے سانوں ورتنا سی، تو سانو ورتیا دھرم دے نام تے. پاپ کرے پرمارد کے وس تے پاپن تے پن پاپ لجائیں. دھرم دے نام تے تو چوری کی تھی، دھرم دے نام تے تو ٹھگی کی تھی، پاپ بھی کم اٹھتے ہیں. تو خیر میں عرض کرا، اکثر ست پرش دوجیاں دے گہرے نہیں جانتے، اوپر اوپر دیکھتے ہیں. اکثر ست پرش اپنے وچ بہت گہرے جاندے ہیں، تو جیسے گہرائی سے جاندے ہیں تو جنما جنمانترا دے سنسکار پتت سنسکار دکھائی دے جاندے ہیں، دس پیندے ہیں. عام سنساری دوجیاں بڑا گہرا جاندا ہے. ویکھیے ایدا پیو کی سی، ایدا دادا کی سی، ایدا پردادا کی سی. راجنیتک لوگ جد بھنڈن لگدے نے ایک دوجے نو تو یقین جانو ست پیڑیاں پنڈ کے رکھ دیندے نے، قبراں چ مردے کڈ چھڈ دیندے نے، اتنا کردے نے. کیونکہ دوجے چ بہت گہرے جانا ہے، بڑا جو ہے گہرا چلے جاندے ہیں. بہادر شاہ ظفر بھی کسی وقت راجنیتک سے، اج فقیر ہو گیا، اج بندگی کرن لگ گیا، اج دھیان انترمکھی ہو گیا. تو کہندا جب نہ تھی اپنے گناہوں کی خبر، دیکھتے تھے دنیا کے عیب و ہنر. جب اپنے گناہوں پہ پڑی نگاہ تو جہاں میں کوئی برا نہ رہا، کچھ بھی برا نہیں، اپنی خامیاں دس پہ، اپنی جو ہے کمزوریاں دس پہ. اور انہوں نے سوارن کے سدارن کا خیال آ گیا. بھائی گرداس جی نے ایک لمبی چوڑی گاتھا لکھی ہے پوڑی دے، میں صرف ایک منٹ بیان کرا. کہندے نے دریودھن شری کرشن دے کول آئے، کہنے لگے ساڈا فیصلہ کراؤ. ਤੇ ਕ੍ਰਿਸ਼ਨ ਕਹਿਣ ਲੱਗੇ, ਮੈਂ ਇਹੀ ਸੋਚ ਰਿਹਾ ਸੀ ਕਿ ਫੈਸਲਾ ਮੈਂ ਕਰਨਾ ਤੁਹਾਡਾ, ਪਰ ਤੂੰ ਇੰਜ ਕਰ ਹਸਤਨਾਪੁਰ ਦੇ ਚ ਆਪ ਜਾ, ਕਿ ਜਿਹੜਾ ਸਭ ਤੋਂ ਨੇਕ ਬੰਦਾ ਹੋਵੇ, ਚੰਗਾ ਬੰਦਾ ਹੋਵੇ, ਉਹਨੂੰ ਲੱਭ ਕੇ ਲਿਆ। ਇਹ ਭਾਈ ਗੁਰਦਾਸ ਜੀ ਨੇ ਕਥਾ ਲਿਖੀ ਹੈ ਪੌੜੀ ਦੇ ਵਿੱਚ। ਯੁਧਿਸ਼ਠਰ ਨੇ ਵੀ ਬੇਨਤੀ ਕੀਤੀ ਵੀ ਸਾਨੂੰ ਪ੍ਰਵਾਨ ਹੈ, ਤੁਸੀਂ ਫੈਸਲਾ ਕਰ ਦਿਓ। ਤੇ ਸ੍ਰੀ ਕ੍ਰਿਸ਼ਨ ਕਹਿਣ ਲੱਗੇ ਯੁਧਿਸ਼ਠਰ ਨੂੰ, ਪਰ ਤੂੰ ਵੀ ਇੱਕ ਕੰਮ ਕਰ, ਇਸ ਹਸਤਨਾਪੁਰ ਦੇ ਜਿਹੜਾ ਸਭ ਤੋਂ ਭੈੜਾ ਹੋਵੇ, ਸਭ ਤੋਂ ਬੁਰਾ ਹੋਵੇ, ਸਭ ਤੋਂ ਦੁਸ਼ਟ ਹੋਵੇ, ਉਸ ਨੂੰ ਲੱਭ ਕੇ ਦੇ। ਕਹਿੰਦੇ ਚਲੇ ਗਏ। ਦਿਨ ਢਲਦਿਆਂ ਦੁਰਯੋਧਨ ਵਾਪਸ ਆਇਆ ਤੇ ਕੱਲਾ। ਤੇ ਕ੍ਰਿਸ਼ਨ ਕਹਿਣ ਲੱਗੇ, ਤੈਨੂੰ ਮੈਂ ਕਿਹਾ ਸੀ ਕੋਈ ਨੇਕ ਬੰਦਾ ਲੱਭ ਕੇ ਲਿਆ, ਕੋਈ ਸ਼ਰਾਫਤ ਦਾ ਮੁਜਸਮਾ, ਕੋਈ ਭਲੇ ਮਾਨਸੀ ਦੀ ਮੂਰਤੀ, ਕੋਈ ਨਿਰਮਾਣਤਾ ਦੀ ਮੂਰਤੀ, ਕੋਈ ਦੂਰ ਦ੍ਰਿਸ਼ਟ, ਕੋਈ ਸਤਪੁਰਸ਼ ਲੱਭ ਕੇ ਲਿਆ, ਨੇਕ ਬੰਦਾ। ਦੁਰਯੋਧਨ ਕਹਿੰਦਾ, ਮੈਂ ਸਾਰੇ ਹਸਤਨਾਪੁਰ ਦੇ ਚ ਨਿਗਾਹ ਮਾਰੀਏ, ਕੰਬਖਤ ਸਾਰਿਆਂ ਚ ਕੁਛ ਨਾ ਕੁਛ ਖਾਮੀਆਂ ਨੇ, ਉਹਨਾਂ ਨਾਲੋਂ ਤਾਂ ਮੈਂ ਹੀ ਚੰਗਾ ਤੁਹਾਡੇ ਕੋਲ ਖੜਾ। ਦੱਸੋ ਕੀ ਫੈਸਲਾ ਕਰਨਾ ਨੇ ਕਰ, ਮੈਂ ਠੀਕ ਹਾਂ, ਉਹਨਾਂ ਸਾਰਿਆਂ ਨਾਲੋਂ ਤਾਂ ਮੈਂ ਹੀ ਠੀਕ ਹਾਂ। ਕਹਿੰਦੇ ਜਦ ਰਾਤ ਪੈ ਗਈ ਤੇ ਥੱਕਿਆ ਹਾਰਾ, ਯੁਧਿਸ਼ਠਰ ਵੀ ਆਇਆ, ਇਹ ਵੀ ਇਕੱਲਾ ਆਇਆ। ਤੇ ਕ੍ਰਿਸ਼ਨ ਕਹਿਣ ਲੱਗੇ, ਤੈਨੂੰ ਕਿਹਾ ਸੀ ਬੁਰਾ ਮਨੁੱਖ ਲੱਭ ਕੇ ਲਿਆ, ਤੂੰ ਨਹੀਂ ਲਿਆਇਆ, ਹੱਥ ਜੋੜ ਕੇ ਖੜਾ ਹੋ ਗਿਆ। ਕਹਿਣ ਲੱਗਾ, ਤੁਹਾਡੇ ਸਾਹਮਣੇ ਖੜਾ ਹੈ, ਜੇ ਬੁਰਾ ਹੀ ਮਨੁੱਖ ਚਾਹੀਦਾ ਤਾਂ ਮੈਂ ਖੜਾ। ਮੈਂ ਦੇਖਿਆ ਸਾਰੇ ਮੈਥੋਂ ਚੰਗੇ ਨੇ, ਤੇ ਤੁਸੀਂ ਕਿਹਾ ਸੀ ਸਭ ਤੋਂ ਬੁਰਾ, ਇਸ ਸ਼ਹਿਰ ਦਾ ਫਿਕਰ ਮੈਂ ਹੀ ਸਭ ਤੋਂ ਬੁਰਾ ਮਨੁੱਖ। ਹੁਣ ਐਸਾ ਨਹੀਂ ਸੀ ਕਿ ਹਸਤਨਾਪੁਰ ਦੇ ਬੁਰੇ ਨਹੀਂ ਸਨ ਤੇ ਭਲੇ ਨਹੀਂ ਸਨ, ਸਭ ਕੁਛ ਸਨ। ਦੇਖਣ ਦੇਖਣ ਦਾ ਢੰਗ ਹੈ, ਇੱਕ ਦੂਜਿਆਂ ਦੇ ਉੱਪਰ 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 ਵੇਖਦਾ ਹੈ, ਤੇ ਉੱਪਰ ਉੱਪਰ ਤੇ ਹਰ ਇੱਕ ਦੇ ਗੁਣ ਪੈ ਨੇ, ਤੇ ਇੱਕ ਦੂਜਿਆਂ ਦੇ ਚ ਬਹੁਤ ਗਹਿਰਾ ਵੇਖਦਾ ਹੈ, ਆਪਣੇ ਚ ਉੱਪਰ ਉੱਪਰ ਵੇਖਦਾ ਹੈ। ਤੇ ਹਰ ਮਨੁੱਖ ਦੇ ਉੱਪਰ ਉੱਪਰ ਤੇ ਚੰਗਿਆਈਆਂ ਨੇ, ਹਰ ਬੰਦੇ ਨੇ ਉੱਪਰ ਉੱਪਰ ਤੇ ਚੁੱਕਣਾ ਚੁਪੜੀ ਕੀਤੀ ਹੋਈ ਹੈ, ਲੇਪਾ ਪੋਚੀ ਕੀਤੀ ਹੋਈ ਹੈ, ਸ਼ਰਾਫਤ ਦੀ, ਭਲੇ ਮਾਨਸੀ ਦੀ, ਨੇਕੀ ਦੀ, ਹਰ ਇੱਕ ਨੇ ਉੱਪਰ ਜੋ ਹੈ ਪੇਂਟ ਕੀਤਾ ਹੋਇਆ, ਇਸ ਤਰ੍ਹਾਂ ਦੀ ਚਿੱਤਰਕਾਰੀ ਕੀਤੀ ਹੋਈ ਹਰ ਇੱਕ ਨੇ। ਮੈਂ ਅਰਜ਼ ਕਰਾਂ, ਜਿਹੜਾ ਮਨੁੱਖ ਥੋੜਾ ਜਿਹਾ ਅੰਤਰਮੁਖੀ ਹੁੰਦਾ ਹੈ, ਉਹ ਹੈਰਾਨ ਹੋ ਜਾਂਦਾ ਹੈ ਇੰਨੀਆਂ ਬੁਰਾਈਆਂ ਮੇਰੇ। ਇਸ ਵਾਸਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੈ, ਮਨੁੱਖ ਆਪਣੇ ਤੋਂ ਵੱਜਦਾ ਹੈ, ਦੂਰ ਹਟਦਾ ਹੈ। ਇਹ ਪੁੱਤਰ ਨਾਲ ਬੈਠ ਸਕਦਾ ਹੈ, ਮਿੱਤਰ ਨਾਲ ਬੈਠ ਸਕਦਾ ਹੈ, ਪਤਨੀ ਨਾਲ ਬੈਠ ਸਕਦਾ ਹੈ, ਪਤੀ ਨਾਲ ਬੈਠ ਸਕਦੀ ਹੈ, ਇਹ ਪੜੋਸੀਆਂ ਨਾਲ ਵੀ ਬੈਠ ਸਕਦੇ ਨੇ। ਕੁਛ ਨਹੀਂ ਤੇ ਕੋਈ ਕਿਤਾਬ ਚਾਹੀਦੀ ਹੈ, ਅਖਬਾਰ ਚਾਹੀਦਾ, ਟੀਵੀ ਚਾਹੀਦਾ, ਰੇਡੀਓ ਚਾਹੀਦਾ, ਮਨੁੱਖ ਆਪਣੇ ਆਪ ਨਾਲ ਨਹੀਂ ਬੈਠ ਸਕਦਾ। ਇੱਕ ਫਕੀਰ ਇੱਕ ਨਦੀ ਤੱਟ ਤੇ ਬੈਠਾ ਸੀ ਇਕੱਲਾ, ਉਸਦੇ ਦੋਸਤ ਨੇ ਦੇਖਿਆ ਵੀ ਮੇਰਾ ਮਿੱਤਰ ਇਕੱਲਾ ਬੈਠਾ ਹੈ, ਤੇ ਮੈਂ ਚੱਲ ਕੇ ਇਸ ਨੂੰ ਸਾਥ ਦੇਵਾਂ। ਇਕੱਲਾਪਣ ਮਨੁੱਖ ਨੂੰ ਅਖੜਦਾ ਹੈ, ਤੇ ਮੈਂ ਜੇਲ੍ਹ ਦੇ ਚ ਵੀ ਦੇਖਿਆ ਸਭ ਤੋਂ ਕਰੜੀ ਸਜ਼ਾ ਜਿਸ ਨੂੰ ਦੇਣੀ ਹੋਵੇ ਨਾ, ਕਹਿੰਦੇ ਇਸ ਨੂੰ ਇਕੱਲਾ ਰੱਖੋ, ਇਹਦੇ ਨਾਲ ਦੂਜਾ ਨਹੀਂ ਹੋਣਾ, ਆਪੇ ਔਖਾ ਹੋਵੇਗਾ, ਆਪੇ ਬੇਚੈਨ ਹੋਵੇਗਾ, ਆਪੇ ਮਾਨਸਿਕ ਤੌਰ ਤੇ ਬੇਚੈਨ ਹੋ, ਮਨ ਦੇ ਤੇ ਸਾਰੀਆਂ ਹੀ ਬੁਰਾਈਆਂ ਨੇ। ਤੇ ਇਕੱਲਾ ਬੰਦਾ ਤੇ ਫਿਰ ਮਨ ਦੇ ਤਲ ਤੇ ਜਿਉਣ ਲੱਗ ਪਏਗਾ, ਥੋੜਾ ਜਿਹਾ ਤੇ ਅੰਤਰਮੁਖੀ ਹੋਵੇਗਾ, ਜੈਸੇ ਅੰਤਰਮੁਖੀ ਹੋਵੇਗਾ ਫਿਕਰ, ਚਿੰਤਾ, ਦੁੱਖ, ਤਣਾਓ। ਸਭ ਤੋਂ ਵੱਡੀ ਸਦਾ ਭਾਰਤ ਦੇ ਮੰਦੇ ਨੇ ਇਹਨੂੰ ਇਕੱਲਾ ਰੱਖੋ, ਚਾਰ ਦਿਨਾਂ ਦੇ ਠੀਕ ਹੋ ਜਾਏਗਾ, ਆਖੇਗਾ ਮੈਨੂੰ ਸਾਰਿਆਂ ਨਾਲ ਰੱਖੋ। ਤੋ ਕਹਿਣ ਤੋਂ ਮੁਰਾਦ ਤਨਹਾਈ ਨੂੰ ਇੱਕ ਬੋਝ ਮੰਨਿਆ ਗਿਆ, ਦੁੱਖ ਮੰਨਿਆ ਗਿਆ। ਉਸ ਫਕੀਰ ਨੇ ਦੇਖਿਆ ਬਈ ਮੇਰਾ ਮਿੱਤਰ ਇਕੱਲਾ ਬੈਠਾ ਹੈ, ਚੱਲ ਕੇ ਮੈਂ ਇਸ ਨੂੰ ਸਾਥ ਦਿਆਂ। ਉਹ ਚਲਾ ਗਿਆ। ਜੈਸੇ ਉਸ ਫਕੀਰ ਦੇ ਕੋਲ ਬੈਠਦਾ ਤੇ ਕਹਿੰਦਾ, ਫਕੀਰ ਸਾਈਂ ਤੁਸੀਂ ਇਕੱਲੇ ਬੈਠੇ ਸੀ, ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ। ਉਸਨੇ ਆਖਿਆ, ਮਿੱਤਰਾ ਤੈਨੂੰ ਕਿਸਨੇ ਕਹਿ ਦਿੱਤਾ ਮੈਂ ਇਕੱਲਾ ਬੈਠਾ ਸੀ, ਮੈਂ ਤੇ ਆਪਣੇ ਆਪ ਦੇ ਨਾਲ ਬੈਠਾ ਸੀ, ਹੁਣ ਤੂੰ ਆਇਆ ਮੈਨੂੰ ਇਕੱਲਾ ਕਰ ਛੱਡਿਆ, ਮੈਨੂੰ ਆਪਣੇ ਨਾਲੋਂ ਤੋੜ ਦਿੱਤਾ। ਧਰਮ ਦੀ ਇਹ ਸਾਧਨਾ ਹੈ, ਪਹਿਲੇ ਚਰਨ ਵਿੱਚ ਆਪਣੇ ਆਪ ਦੇ ਨਾਲ ਬੈਠ। ਅਗਰ ਤੂੰ ਆਪਣੇ ਆਪ ਦੇ ਨਾਲ ਬੈਠਣ ਦੇ ਸਫਲ ਹੋ ਗਿਆ, ਤਾਂ ਇੱਕ ਦਿਨ ਗੁਰੂ ਨਾਲ ਬੈਠੇਗਾ, ਰੱਬ ਨਾਲ ਬੈਠੇਗਾ। ਪਹਿਲੇ ਤੇ ਤੇਰਾ ਆਪਣਾ ਆਪ ਹੈ, ਪਰ ਜੇ ਤੂੰ ਆਪਣੇ ਆਪ ਨਾਲ ਬੈਠਣ ਦੇ ਸਫਲ ਨਹੀਂ ਹੋਇਆ, तो गुरु कोल नहीं बैठ सकेगा। सारी दुनिया गुरुद्वारे आउंदी, कौन गुरु कोल बैठदा? इस चक्कर च ना पैणा, गुस्ताखी माफ। हाजरी भरनी होर गल है, गुरु की हजूरी विच चले जाना होर गल है। हाजरी ते हजारां भर लेंदे ने, कोई बहुत वड्डी गल नहीं। गुरु की हजूरी च कोई कोई जांदा है, किसी भी सुरत शब्द नाल जुड़दी है ते आनंद लैंदी होवे, रस लैंदी होवे, नहीं ते हजूरी विच कोई नहीं जांदा। सब बंदे अपने तो दूर भजन की कोशिश करते हैं, गुरु कोल बैठने वास्ते पहले अपने नाल बैठना है। और गुरुद्वारे बैठिया बैठिया जिसमें अपनिया खामियां दिसन लग पैन, अपनिया कमजोरियां दिसन लग पैन, एक गल स्पष्ट हो गई कि इसनों अपने आप का देखना आ गया है, जांच आ गई है, ढंग आ गया है, तरीका आ गया है, तौर तरीका आ गया है। धर्म की जिहड़ी मूल साधना है अपने आप नूं वेखना, ते देख जिथे जिथे तेरी होंद बेमर्यादा है, देखें किधरे तेरा हासा बेमर्यादा ना होवे। मुख्तसर मैं अर्ज करा, मनुख हसता है दूजियां दी कमजोरी ते, मनुख रोंदा है अपनी मजबूरी ते। बगौर मुतालआ करना, हस पैंदे ने संत भी अपनी कमजोरी ते, रो पैंदे ने संत भी दूजियां दी मजबूरी ते। रोंदे रंग हसे रंग रोवे चुप भी कर जाए, दूजियां दी मजबूरी देख के संत रो पैंदा है। दूजे इतने मजबूर ने, इतने दुखी ने, इतने बेजार ने, हस पैंदा है अपनी कमजोरी दे। धन गुरु रामदास जी महाराज का एक बड़ा कीमती वाक, हर जन गुण गावत हसया। गुरु रामदास, हरी दा जन प्रभु दे गुण गांदियां गांदियां हस पिया, हर जन गुण गावत हसया। क्यों? हसे दी की लोड़ पै गई? अपनियां कमजोरियां दिखाई दित्तियां, ते कमजोरियां ते हासा आवेगा, चाहे दूजे दियां ने ते चाहे अपनियां ने। जो अपनियां कमजोरियां ते हस पिया वह संत है, भगत है, ते जो दूजियां दी कमजोरियां ते हसदा पिया संसारी और की, ते बारमुखी बंदा है। रंग रोवे रोंदा है दूजियां दी मजबूरी ते। जद मेरे कोल कोई पुछदा है कि गुरु नानक ने 9 खंड पृथ्वी का भ्रमण किया, 12-12 साल की एक एक उदासी, इतने पेंडे की की लोड़ सी? एक कोई जवाब निकलता है, गुरु नानक दुखी सी। तर्क खड़ी हो जाती है कि जिहड़ा आप दुखी सी वो सुख किस तरह दे सकता है। दरअसल ये दुख दूजियां दा सी, अपना नहीं सी, दूजियां दा सी। मैं इस दे उत्ते एक उदाहरण दिया, बच्चा बीमार है, रात दा वक्त है और बच्चा बेचैन है, हुण मां भी बेचैन है, बच्चा दुखी है, हुण मां भी दुखी है, बच्चे नूं नींद नहीं आ रही, तड़प रहा है, मां नूं भी नींद नहीं आ रही। मां नूं आखिया जा सकता है तू आराम नाल सौ जा, ताप ते बच्चे नूं चढ़िया, तैनूं थोड़ी चढ़िया। पर नहीं, अगर किसे मनोविज्ञानिक कोल पुछोगे, जेड़ा ताप बच्चे दे तन नूं चढ़िया उही ताप मां दे मन नूं चढ़िया। बच्चा तन करके दुखी है, मां मन करके दुखी है। बच्चे दी सारी पीड़ा, बच्चे दा सारा दुख उसनों उसने अपने मन दे च वसा लिया है, तो विचारी तड़प रही है। एक बच्चे का दुख जब मां ने अपने हृदय दे च वसाया तो सारी रात सौ नहीं सकी, तड़पती रही। ते सारी दुनिया का दुख दर्द गम जिस गुरु नानक दे हृदय से वो आराम नाल सुल्तानपुर रेंदे ते किस तरह रेंदे, वो आराम नाल तलवंडी रेंदे ते किस तरह रेंदे। जगत का गम ले फिरदा सी, जगत का दर्द ले फिरदा सी। इस वास्ते गुरु नानक दे नाल शब्द जुड़ गए, दर्दी दाता, लोगों का दर्द वंडाण वाला। लोकी खुशियां वंडाण वास्ते ते मिल जाणगे, दर्द कोई नहीं वंडाएगा। यह भी मैं अर्ज करते हैं, गुरु तेग बहादुर साहब जी महाराज कहते हैं, सुख में बहु संगी भय, दुख में संग ना कोई। सुख है तो सुख वंडाण वास्ते ते बहुत सारे आ जाणगे, बड़े संगी साथी लभण गए, बड़े मित्र लभण गए। पर जे तू पीड़ा दे च होया, जब तू दुख दे च होया, जब तू विपता दे च होया, चिराग लैके भी साथी लभेगा नहीं, तेरा दर्द कौन बनाए, तेरे दुख का कौन भाईवाल बने। तेरी मुसीबत ते पीड़ा दा कौन भाईवाल बने। इस वास्ते दरबार अकबरी दा एक बड़ा कीमती रतन नौ रतना दे चाहूं जनाब कवि रहे, तो एक बड़ी कीमती गल कहिंदा है, रहे मन विपता हूं भली। कहिंदा मुसीबत भी चंगी है, पीड़ा भी चंगी है, विपता भी चंगी है। रहे मन विपता हूं भली, जो थोड़े दिन होए होवे थोड़े दिन आई कुछ दिन आए। यह नहीं कि विपता घर च आए तो निकलण का नाम ही ना लवे। कहिंदा विपता चंगी है, बशरते थोड़े दिन आवे। रही मन विपता हूं भली, जो थोड़े दिन होए हित अनहित सब जगत में जान परत सब कोए। फिर पता चल जाता है हितु कौन है, अपना कौन है, बेगाना कौन है, फौरन पता चल जाता है। वह विपता दस देंदी है, वह अपता दस देंदी है, वह मुसीबत दस देंदी है। खुशी देते खुशियां वंडाण वास्ते सारा जमाना आ जाएगा, दुख कोई नहीं वंडाता। दुख वंडाण वास्ते निकले धन गुरु नानक, किधरे कौड़ी का दुख वंडाते हैं, किधरे अग्ञानियों का दुख वंडाते हैं, किधरे मानसिक तल से जो रोगी ने उन्होंने दुख वंडाते हैं। नौ खंड पृथ्वी में भ्रमण करते हैं कि ऐसा वैद सी जो बिना बुलाया पहुंचता सी ते बिना फीस से पहुंचता सी। इतना दर्द, इतनी पीड़ा, दर्दी दादा देखिया हंकार के रोग विच पीड़ित ने कि सुमेर दे जोगी तो पहुंच गए सुमेर पर्वत ते। देखिया अज्ञान विच पीड़ित ने ये मक्के दे हाजी ये बदू सतगुरु उत्थे भी पहुंच गए। देखिया शरीरिक तल ते एक रोगी ये कोड़ी तो उदी जोगी च भी पहुंच गए। भरम वहम तो मात का बोझ चुकी फिर देने ब्राह्मण हरिद्वार दे ए बनारस दे सतगुरु उत्थे भी पहुंच गए। और एक बैठा है लोगों नूं ठगदा पिया, धर्म का जामा लेके पहन के और धर्म के नाते ठगी जांदा है, लोगों नूं पीड़ित करी जांदा है, आप बेचैन हो जांदा है, सतगुरु उस कोल भी पहुंच गए। ऐसा दर्दी दाता मैं अर्ज करा, सुख दुनिया वंडा सकती है, दुख किसी ने नहीं वंडाना। ते हुण मैं अर्ज करा, संत हसदा है अपनी मजबूरी ते, रोंदा है दूजियां दी मजबूरी ते। संत हसदा है अपनी कमजोरी ते, अपने अवगणा ते। संत रो पैंदा है दूजे दे दुखां ते, रंग हसे रंग रोवे चुप भी कर जाए। उदी खामोशी विच भी कोई रस है, जे चुप भी बैठा है तो वाकई चुप बैठा है। यह नहीं कि उहदे अंदर नाजायज पुरने पे चल रहे, समाधि लीन है, एकाग्र बैठा है, रो रहा है किसे मस्ती, हस रहा है किसे रंग, रंग हसे रंग रोवे चुप भी कर जाए, परवाह ना ही किसे केरी बाज सच्चे ना है। नंदलाल ने तो गल बड़ी गजब दी कह दी है, वो किंज ने शाखे उम्मीद आशिक गुरु गोबिंद सिंह जी महाराज के अनन भगत और जिसते कलगीधर पातशाह बड़ा माण करते सन। शाखे उम्मीद आशिक हरगिस समर न गीरत, ए प्रेमी ए रब दे मार्ग दे पांदी, ए प्रेमी तू उम्मीद का बूटा लाया है, आशा का बूटा लाया, इनू मिलाप का फल नहीं लगेगा। हरगिस समर न गीरत, समर कहने फल न, हरगिस फली बोत नहीं होवेगा। क्यों? तू इस उम्मीद दे बूटे नो, इस आशा दे बूटे नो सिंचिया ते है नहीं, पानी ते पाया ही नहीं, तू पानी की पाई है। तू उम्मीद दा बूटा लाया है रब मिले, तू आशा दा बूटा लाया है गुरु नाल जुड़ा, ए बूटा फलीभूत नहीं होवेगा। शाखे उम्मीद आशिक हर गिस समर न गीरत, अज आबे अश्के मैजगा ता सबज तर न बाशद। जितने चिर तक अपनी अखां दा जल इस उम्मीद दे बूटे विच नहीं पावेगा, रब्बी मिलाप दा फल नहीं लगन लगा। रंग हसे रंग रोवे चुप भी कर जाए, परवाह ना ही किसे केरी बाज सच्चे ना है। तो मैं इस करा धर्म खंड मर्यादा विच हसना होवे, मर्यादा विच रोना होवे, मर्यादा विच खाना होवे, मर्यादा विच पहनना होवे। पहनना ऐसा ना होवे ਕਿ ਜਿਸਮ ਦੀ ਪ੍ਰਦਰਸ਼ਨੀ ਹੋਵੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਇੰਝ ਬਿਆਨ ਕਰਦੇ ਨੇ, ਰੰਨਾ ਹੋਈਆਂ ਬੋਦੀਆਂ ਪੁਰਖ ਹੋਏ ਸਯਾਦ। ਸਯਾਦ ਕਹਿੰਦੇ ਨੇ ਸ਼ਿਕਾਰੀ ਨੂੰ, ਜ਼ਾਲਮ ਨੂੰ, ਤੇ ਬੋਧੀਆਂ ਚੰਚਲ ਪ੍ਰਦਰਸ਼ਨੀ ਕਰਨ ਵਾਲੀਆਂ। ਇਸਤਰੀ ਆਪਣੇ ਜਿਸਮ ਦੀ ਨੁਮਾਇਸ਼ ਕਰਨਾ ਚਾਹੁੰਦੀ ਹੈ, ਪ੍ਰਦਰਸ਼ਨੀ, ਚੰਚਲ, ਤੇ ਪੁਰਸ਼ ਸ਼ਿਕਾਰੀ ਬਣਿਆ ਹੋਇਆ। ਉਹ ਇਸ ਤਾਕਤ ਵਿੱਚ, ਉਸਦੀ ਤਕਣੀ ਇਸ ਤਰ੍ਹਾਂ ਦੀ, ਉਸਦੀ ਖੋਜ ਇਸ ਤਰ੍ਹਾਂ ਦੀ, ਬੜੀ ਉਸਦੀ ਜ਼ਾਲਮ ਬਿਰਤੀ ਤੇ ਬੜੀ ਉਸਦੀ ਸ਼ਿਕਾਰੀ ਬਿਰਤੀ। ਉਹ ਸ਼ਿਕਾਰੀ ਹੈ ਤੇ ਇਹ ਖੁਦ ਸ਼ਿਕਾਰ ਬਣਦੀ ਹੈ, ਜਿਸਮ ਦੀ ਪ੍ਰਦਰਸ਼ਨੀ ਕਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਰੰਨਾ ਹੋਈਆਂ ਬੋਦੀਆਂ ਪੁਰਖ ਹੋਏ ਸਯਾਦ। ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਰੰਨਾ ਹੋਈਆਂ ਬੋਦੀਆਂ ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ। ਨਾ ਸ਼ੀਲ ਹੈ, ਨਾ ਸੁੱਚ ਹੈ, ਨਾ ਸੰਜਮ ਹੈ, ਨਾ ਸ਼ਰਮ ਹੈ, ਨਾ ਹਯਾ। ਇੱਕ ਸ਼ਿਕਾਰੀ ਹੈ, ਇੱਕ ਪ੍ਰਦਰਸ਼ਿਤ ਕਰਨਾ ਚਾਹੁੰਦੀ ਹੈ, ਇੱਕ ਆਪਣੇ ਜਿਸਮ ਦੀ ਨੁਮਾਇਸ਼ ਕਰਨਾ ਚਾਹੁੰਦੀ ਹੈ, ਦੂਜਾ ਦੇਖਣਾ ਚਾਹੁੰਦਾ ਹੈ, ਇੱਕ ਸ਼ਿਕਾਰੀ ਹੈ। ਇਸ ਤਰ੍ਹਾਂ ਦੀ ਬਿਰਤੀ ਅਗਰ ਇਸਤਰੀ ਦੀ ਹੈ ਔਰ ਇਸ ਤਰ੍ਹਾਂ ਦੀ ਬਿਰਤੀ ਅਗਰ ਪੁਰਸ਼ ਦੀ ਹੈ, ਤਾਂ ਪਤਾ ਹੈ ਔਲਾਦ ਕਿਸ ਤਰ੍ਹਾਂ ਦੀ ਹੋਵੇਗੀ। ਸਤਿਗੁਰੂ ਕਹਿੰਦੇ ਨੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜ਼ਰੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਧੀਆਂ ਪੁੱਤਰ ਜਿਨ ਭੂਤ ਹੋਣਗੇ, ਹੋਰ ਕੁਛ ਨਹੀਂ। ਧੀਆਂ ਵੀ ਜਿਨ ਪੈਦਾ ਹੋਣਗੀਆਂ, ਪੁੱਤ ਵੀ ਚਿੰਨ ਪੈਦਾ ਹੋਣਗੇ। ਇੱਥੇ ਤਾਂ ਹੁਣ ਮੈਂ ਕਹਿ ਨਹੀਂ ਸਕਦਾ, ਭਾਰਤ ਦੇ 10 ਥਾਂ ਥਾਂ ਤੇ ਭਰਮਣ ਕਰਦਾ ਹੈ ਤੇ ਕਈ ਮਾਂ ਬਾਪ ਕਹਿ ਦਿੰਦੇ ਗਏ ਨੇ, ਇਸ ਬੱਚੇ ਨੇ ਸਾਨੂੰ ਬੜਾ ਵਕਤ ਪਾਇਆ ਹੈ, ਸਾਰੇ ਮਹੱਲੇ ਨੂੰ ਵਕਤ ਪਾਇਆ ਹੈ, ਤੇ ਕੁਛ ਦਿਨ ਵਾਸਤੇ ਤੁਸੀਂ ਆਪਣੇ ਕੋਲ ਰੱਖ ਲਓ। ਤੇ ਮੈਂ ਕਹਿੰਦਾ ਹੁੰਦਾ, ਜਿਹੜਾ ਭੂਤ ਤੁਹਾਨੂੰ ਚੰਬੜਾ, ਮੈਨੂੰ ਚੰਬੜਨਾ ਹੈ? ਤੇ ਮੈਂ ਕਿਹੜੇ ਸੰਗਲ ਰੱਖਣ ਦੀ ਉਹਨੂੰ ਬੰਨ ਕੇ ਰੱਖਾਂਗਾ? ਇਹ ਤੇ ਬਹੁਤ ਹੈ, ਤੁਹਾਨੂੰ ਵਕਤ ਪਾਇਆ, ਪਰਿਵਾਰ ਨੂੰ ਵਕਤ ਪਾਇਆ, ਸਾਰੇ ਮਹੱਲੇ ਨੂੰ ਵਕਤ ਪਾਇਆ, ਤੇ ਬਹੁਤ ਹੈ। ਤੇ ਆਖਿਰ ਭੂਤ ਪ੍ਰੇਤ ਹੀ ਪੈਦਾ ਹੋਣਗੇ, ਹੋਰ ਕੀ? ਕੱਲੀ ਅੰਦਰ ਨਾਨਕਾ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਹਾਲਾਤ ਨੂੰ ਵੇਖ ਕੇ ਔਰ ਜੋ ਆਪਣੇ ਕਿਆਫੇ ਪੇਸ਼ ਕੀਤੇ ਨੇ, ਬਿਲਕੁਲ ਪ੍ਰਤੱਖ ਦਿਖਾਈ ਦਿੰਦੇ ਨੇ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਜਿਧੀ ਜਨੂਰੀ ਜੋਰੂ ਦੇ, ਜਿਨ੍ਹਾਂ ਦਾ ਸਿਕਦਾਰ। ਕਿਸੇ ਨੇ ਸਾਰੇ ਪਰਿਵਾਰ ਨੂੰ ਵਕਤ ਪਾਇਆ, ਕਿਸੇ ਨੇ ਸਾਰੇ ਮਹੱਲੇ ਨੂੰ ਵਕਤ ਪਾਇਆ, ਕਿਸੇ ਨੇ ਸਾਰੇ ਸ਼ਹਿਰ ਨੂੰ ਵਕਤ ਪਾਇਆ, ਕੁਛ ਐਸੇ ਵੀ ਹੁੰਦੇ ਨੇ ਸਾਰੀ ਕੌਮ ਨੂੰ ਵਕਤ ਪਾ ਦਿੰਦੇ ਨੇ, ਸਾਰੇ ਦੇਸ਼ ਨੂੰ ਵਕਤ ਪਾ ਦਿੰਦੇ ਨੇ। ਭੂਤ ਪ੍ਰੇਤ ਚੰਬੜਦੇ ਨੇ, ਜੈਸੇ ਕਲੇਸ਼ ਬਰਪਾ, ਘਰ ਦੇ ਚ ਰੋਦਨ, ਘਰ ਦੇ ਚ ਕਲੇਸ਼, ਦੁੱਖ ਤੇ ਸੰਤਾਪ। ਅਗਰ ਜੀਵਣਾ ਮਰਿਆਦਾ ਵਿੱਚ ਨਹੀਂ, ਖਾਣਾ ਪੀਣਾ ਮਰਿਆਦਾ ਵਿੱਚ ਨਹੀਂ, ਪਹਿਨਣਾ ਮਰਿਆਦਾ ਵਿੱਚ ਨਹੀਂ, ਹੱਸਣਾ ਤੇ ਰੋਣਾ ਮਰਿਆਦਾ ਵਿੱਚ ਨਹੀਂ, ਤਾਂ ਆਖਰ ਅੰਜਾਮ ਤੇ ਮਾੜਾ ਹੋਵੇਗਾ। ਕੁਦਰਤ ਨੇ ਸਭ ਕੁਛ ਨਾਪ ਤੋਲ ਕੇ ਰੱਖਿਆ। ਦੇਖੋ, ਸਾਡੇ ਸਰੀਰ ਦੇ 98 ਡਿਗਰੀ ਤੱਕ ਗਰਮੀ ਰਹੇ ਤਾਂ ਹੀ ਅਸੀਂ ਤੰਦਰੁਸਤਾਂ ਨਾਲ, ਇੱਕ ਵੱਧ ਜਾਏ 99 ਹੋ ਜਾਏ 100 ਹੋ ਜਾਏ, ਮੰਜੇ ਤੇ ਪੈ ਜਾਂਦੇ ਹਾਂ, ਨਹੀਂ ਉੱਠ ਸਕਦੇ। ਗਰਮੀ ਪਰਮਾਤਮਾ ਨੇ ਨਾਪ ਤੋਲ ਕੇ ਰੱਖੀ ਹੈ। ਇਹ ਸਰੀਰ ਇੰਜ ਕਹਿ ਲਓ ਬਿਲਕੁਲ ਏਅਰ ਕੰਡੀਸ਼ਨ ਹੈ। ਪਰਮਾਤਮਾ ਭਾਵਨ ਭਾਵ ਬਰਫ਼ ਪੈਂਦੀ ਹੋਵੇ 98 ਰਹੇਗੀ, ਭਾਵੇਂ ਲੂ ਚੱਲਦੀ ਹੋਵੇ ਅੰਦਰ 98 ਰਹੇਗੀ। ਰੱਬ ਨੇ ਨਾਪ ਤੋਲ ਕੇ ਰੱਖੀ। ਪਰ ਮਨੁੱਖ ਖਾਣ ਪੀਣ ਦੀ ਬਦਪਰੇਸੀ ਕਰਕੇ ਇਸ ਨਿਯਮ ਨੂੰ ਤੋੜਦਾ ਹੈ। ਬਗੌਰ ਮੁਤਾਲਾ ਕਰਨਾ, ਸਭ ਕੁਛ ਪਰਮਾਤਮਾ ਨੇ ਜਿਸਮ ਵਿੱਚ ਨਾਪ ਤੋਲ ਕੇ ਰੱਖਿਆ ਮਰਿਆਦਾ ਦੇ, ਔਰ ਜਦੋਂ ਮਨੁੱਖ ਖਾਣ ਪੀਣ ਦੀ ਬੇਸੰਜਮੀ ਕਰਦਾ ਹੈ, ਰਹਿਣ ਉੱਠਣ ਬੈਠਣ ਦੀ ਬੇਸੰਜਮੀ ਕਰਦਾ ਹੈ, ਇਹ ਤੱਤਾਂ ਦਾ ਡਿਸਿਪਲਿਨ ਵਿਗੜ ਜਾਂਦਾ ਹੈ, ਮਰਿਆਦਾ ਟੁੱਟ ਜਾਂਦੀ ਹੈ, ਮਰਿਆਦਾ ਭੰਗ ਹੋ ਜਾਂਦੀ ਹੈ। ਤੇ ਜਿਸ ਬੰਦੇ ਨੇ ਆਪਣੇ ਜਿਸਮ ਦੀ ਮਰਿਆਦਾ ਨੂੰ ਭੰਗ ਕਰ ਦਿੱਤਾ ਗੁਸਤਾਖੀ ਮਾਂ, ਉਹ ਪਰਿਵਾਰ ਦੀ ਮਰਿਆਦਾ ਵੀ ਭੰਗ ਕਰੇਗਾ, ਉਹ ਸੰਸਾਰ ਦੀ ਮਰਿਆਦਾ ਵੀ ਭੰਗ ਕਰੇਗਾ, ਉਹ ਗੁਰੂ ਦੀ ਮਰਿਆਦਾ ਵੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਹ ਹਰ ਪਾਸੇ ਕੋਸ਼ਿਸ਼ ਕਰੇਗਾ, ਕੁਛ ਵੀ ਮਰਿਆਦਾ ਵਿੱਚ ਨਹੀਂ, ਔਰ ਮਰਿਆਦਾ ਦੀ ਪਾਲਣਾ ਵੀ ਨਹੀਂ ਕਰੇਗਾ। ਉਹ ਮਰਿਆਦਾ ਤੋੜੇਗਾ, ਉਹ ਟ੍ਰੈਫਿਕ ਰੂਲ ਵੀ ਤੋੜ ਸਕਦਾ ਹੈ, ਟ੍ਰੈਫਿਕ ਦੇ ਨਿਯਮ ਮਰਿਆਦਾ ਨਹੀਂ ਮੰਨਣੀ, ਸੜਕਾਂ ਤੇ ਚੱਲਣ ਦਾ ਜੋ ਨਿਯਮ ਹੈ ਇਸ ਨੂੰ ਵੀ ਤੋੜੇਗਾ। ਜੋ ਜਿਸਮ ਦੇ ਤਲ ਤੇ ਉਖੜਿਆ ਹੋਇਆ ਹੈ, ਕਹਿੰਦੇ ਹਰ ਤਲ ਤੇ ਉਖੜੇਗਾ, ਹਰ ਥਾਂ ਤੇ ਮਰਿਆਦਾ ਨੂੰ ਤੋੜੇਗਾ, ਹਰ ਥਾਂ ਮਰਿਆਦਾ ਨੂੰ ਪਰੇ ਸੁੱਟੇਗਾ। ਇਸ ਤਰ੍ਹਾਂ ਦੇ ਬੰਦੇ ਨੂੰ ਕਹਿੰਦੇ ਨੇ, ਇਹ ਪਰਮਾਤਮਾ ਦੇ ਮਾਰਗ ਦਾ ਪਾਂਦੀ ਨਹੀਂ ਤੇ ਧਰਮਖੰਡੀ ਵੀ ਨਹੀਂ ਹੈ। ਰਾਤੀ ਰੁੱਤੀ ਥਿੱਤੀ ਵਾਰ, ਪਾਉਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਦ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸਾਹਿਬ ਕਹਿੰਦੇ ਹਰ ਇੱਕ ਦੇ ਕਰਮਾਂ ਦੀ ਵਿਚਾਰ ਹੋਵੇਗੀ, ਕਰਮ ਮਰਿਆਦਾ ਦੇ ਸਨ ਕਿ ਬੇਮਰਿਆਦਾ। ਖਾਣਾ ਪੀਣਾ ਬੇਮਰਿਆਦਾ ਹੈ, ਰੋਗ ਪੈਦਾ ਹੋ ਜਾਣਗੇ। ਔਰ ਆਪ ਸੁਣ ਕੇ ਹੈਰਾਨ ਹੋ ਗਏ, ਆਯੁਰਵੇਦ ਆਚਾਰੀਆ ਕਹਿੰਦੇ ਨੇ 90% ਰੋਗ ਆਹਾਰਕ ਨੇ, ਜੋ ਸਾਡੇ ਇਸ ਰੋਗ ਪੈਦਾ ਹੁੰਦੇ ਨੇ 90% ਆਹਾਰਕ ਨੇ, ਖਾਣ ਪੀਣ ਦੀ ਬਦਪਰੇਜ਼ੀ ਤੋਂ ਨੇ। 10% ਜੱਦੀ ਹੋ ਸਕਦੇ ਨੇ ਖਾਨਦਾਨੀ, 10% ਹੋਰ ਕੁਛ ਕਾਰਨ ਹੋ ਸਕਦੇ ਨੇ, 90% ਰੋਗ ਆਹਾਰਕ ਨੇ। ਮਨੁੱਖ ਆਪਣੇ ਸਰੀਰ ਦੇ ਅਨੁਕੂਲ ਨਹੀਂ ਚੱਲਦਾ। ਔਰ ਉਹਨਾਂ ਨੇ ਬਕਾਇਦਾ ਇੱਕ ਨਿਯਮ ਵੀ ਦੱਸਿਆ, ਵਾਤ ਪਿੱਤ ਕਫ। ਉਹ ਕਹਿੰਦੇ ਜਦ ਬੰਦੇ ਨੂੰ ਤਾਪ ਚੜਿਆ, ਉਹ ਜਿਹੜੇ 90% ਰੋਗ ਮੰਨੇ ਨੇ, ਜਦ ਮਨੁੱਖ ਦੁਖੀ ਹੋਇਆ, ਪੀੜਤ ਹੋਇਆ, ਰੋਗੀ ਹੋਇਆ, ਉਹ ਕਹਿੰਦਾ ਇਹਨਾਂ ਕਾਰਨਾਂ ਕਰਕੇ ਹੋਵੇਗਾ। ਵੈਦ ਧਨੰਤਰ ਹਕੀਮ ਲੁਕਮਾਨ, ਜਿਨ੍ਹਾਂ ਨੇ ਆਯੁਰਵੇਦ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ ਹੈ। ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਜੋ ਜੜੀ ਬੂਟੀਆਂ ਦਾ ਉਹਨਾਂ ਨੇ ਸੁਭਾਅ ਦੱਸਿਆ, ਅਜੋਕੀ ਸਾਇੰਸ ਉਸ ਤੋਂ ਉਲਟ ਨਹੀਂ ਦੱਸ ਸਕੀ, ਉਹੀ ਹੈ। ਇਹ ਵੀ ਮੈਰਜ ਕਰਦੇ ਹਾਂ, ਵਾਤ ਪਿੱਤ ਕਫ। ਉਹ ਕਹਿੰਦੇ ਜਿਸ ਦੇ ਸਰੀਰ ਵਿੱਚ ਪਿੱਤ ਪ੍ਰਧਾਨ ਹੋ ਗਈ, ਪਿੱਤ ਗਰਮੀ ਵੱਧ ਗਈ ਹੈ, ਵਧਾ ਦਿੱਤਾ ਹੈ ਉਸਨੇ ਮਾਦਾ, ਜਾਂ ਗਰਮੀ ਪ੍ਰਧਾਨ ਸਰੀਰ ਹੈ, ਪਿੱਤ ਪ੍ਰਧਾਨ ਉਸਦਾ ਸਰੀਰ ਹੈ, ਐਸੇ ਬੰਦੇ ਨੂੰ ਉਹ ਚੀਜ਼ਾਂ ਖਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਤਾਸੀਰ ਗਰਮ ਹੈ, ਨਹੀਂ ਤੇ ਪਿੱਤ ਵੱਧ ਜਾਏਗੀ। ਔਰ ਇਸ ਪਿੱਤ ਤੋਂ ਅਨੇਕਾਂ ਰੋਗ ਹੋ ਸਕਦੇ ਨੇ, ਪੀਲੀਆ ਹੋ ਸਕਦਾ ਹੈ, ਔਰ ਇਸ ਤਰ੍ਹਾਂ ਦੇ ਹੋਰ ਸੈਂਕੜੇ ਰੋਗ ਹੋ ਸਕਦੇ। ਕਫ ਪਾਣੀ ਪ੍ਰਧਾਨ, ਐਸਾ ਮਨੁੱਖ ਉਹਨਾਂ ਚੀਜ਼ਾਂ ਨੂੰ ਖਾਵੇ ਜਿਨ੍ਹਾਂ ਦੀ ਤਾਸੀਰ ਹੀ ਠੰਡੀ ਹੈ, ਬੜੀ ਠੰਡੀ ਹੈ। ਅਗਰ ਖਾਏਗਾ ਜੋੜ ਦੁਖਣਗੇ, ਮੋਢੇ ਟੁੱਟਣਗੇ, ਹੋਰ ਹਜ਼ਾਰਾਂ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋਣਗੀਆਂ। ਵਾਤ ਪਿੱਤ ਕਫ ਵਾਤ ਵਾਯੂ, ਤੇ ਜਿਹਦੇ ਸਰੀਰ ਵਿੱਚ ਵਾਯੂ ਪ੍ਰਧਾਨ ਹੈ ਉਹ ਬਾਦੀ ਚੀਜ਼ਾਂ ਖਾਵੇ, ਹੋਰ ਵਾਯੂ ਵਧੇਗੀ ਤੇ ਵਧਦਿਆਂ ਇਹਦਾ ਸਰੀਰ ਨਿਡਾਲ ਹੋ ਜਾਏਗਾ। ਉਹ ਕਹਿੰਦੇ ਸਨ ਆਯੁਰਵੇਦ ਆਚਾਰੀਆ ਵੀ ਪਹਿਲੇ ਆਪਣੇ ਸਰੀਰ ਦੇ ਨਿਯਮ ਨੂੰ ਦੇਖ ਲੈ, ਸਰੀਰ ਵਿੱਚ ਕਿਹੜੀ ਚੀਜ਼ ਪ੍ਰਧਾਨ ਹੈ, ਪਿੱਤ ਪ੍ਰਧਾਨ ਹੈ, ਕਫ ਪ੍ਰਧਾਨ ਹੈ, ਵਾਯੂ ਪ੍ਰਧਾਨ ਹੈ। ਇਹ ਵੀ ਇੱਕ ਆਪਣੇ ਆਪ ਵਿੱਚ ਵਿਗਿਆਨ ਹੈ, ਸੋਚ ਤੇ ਸਮਝ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਿ ਜ਼ਮੀਨ ਤੇ ਮੈਂ ਦੇਖਦਾ ਰਾਤਾਂ ਨੇ ਰੁੱਤਾਂ ਨੇ ਥਿੱਤ ਹੈ ਵਾਰ, ਸਭ ਮਰਿਆਦਾ ਦੇ ਚੱਲ ਰਹੇ ਨੇ, ਦਰਿਆ ਮਰਿਆਦਾ ਦੇ ਚੱਲ ਰਹੇ ਨੇ, ਸਾਗਰ ਮਰਿਆਦਾ ਵਿੱਚ ਹੈ, ਸੂਰਜ ਚੰਦ ਤਾਰੇ ਮਰਿਆਦਾ ਵਿੱਚ ਨੇ, ਜ਼ਮੀਨ ਮਰਿਆਦਾ ਵਿੱਚ ਘੁੰਮ ਰਹੀ ਹੈ, ਤੂੰ ਬੇਮਰਿਆਦਾ, ਤੂੰ ਮਰਿਆਦਾ ਵਿੱਚ ਜੀ, ਤੇਰਾ ਸਭ ਕੁਝ ਬੇਮਰਿਆਦਾ, ਤੇਰਾ ਉੱਠਣਾ ਬੇਮਰਿਆਦਾ, ਤੇਰਾ ਸੌਣਾ ਬੇਮਰਿਆਦਾ, ਤੇਰਾ ਖਾਣਾ ਬੇਮਰਿਆਦਾ, ਤੇਰਾ ਪਹਿਨਣਾ ਬੇਮਰਿਆਦਾ, ਤੇਰਾ ਹੱਸਣਾ ਤੇ ਰੋਣਾ ਬੇਮਰਿਆਦਾ, ਸਭ ਕੁਝ ਮਰਿਆਦਾ ਦੇ ਚਾਹੀਦਾ ਹੈ। ਇਹ ਧਰਤੀ ਧਰਮ ਕਮਾਉਣ ਵਾਸਤੇ ਹੈ, ਇਹ ਧਰਤੀ ਇਸ ਵਾਸਤੇ ਹੈ ਕਿ ਤੂੰ ਮਰਿਆਦਾ ਵਿੱਚ ਰਹਿ, ਧਰਤੀ ਖੁਦ ਮਰਿਆਦਾ ਵਿੱਚ ਹੈ ਤੇ ਤੂੰ ਧਰਤੀ ਤੇ ਚੱਲ ਰਿਹਾ ਮਰਿਆਦਾ ਦੇ ਚੱਲ, ਧਰਤੀ ਖੁਦ ਮਰਿਆਦਾ ਵਿੱਚ ਘੁੰਮ ਰਹੀ ਹੈ, ਇਸ ਵਾਸਤੇ ਤੂੰ ਧਰਤੀ ਤੇ ਜੀਵਣਾ ਤੇ ਮਰਿਆਦਾ ਵਿੱਚ ਜੀ। ਮਹਾਂਪੁਰਸ਼ਾਂ ਨੇ ਬੈਰੂਨੀ ਕੁਛ ਮਰਿਆਦਾਵਾਂ ਬਣਾਈਆਂ ਨੇ, ਧਰਮ ਖੰਡ, ਇਸਲਾਮ ਨੇ ਸ਼ਰ੍ਹਾ ਬਣਾ ਦਿੱਤੀ, ਹਿੰਦੂ ਧਰਮ ਨੇ ਕਰਮ ਕਾਂਡ ਬਣਾ ਦਿੱਤਾ, ਸਤਿਗੁਰਾਂ ਨੇ ਵੀ ਸਾਡੇ ਵਾਸਤੇ ਧਾਰਮਿਕ ਮਰਿਆਦਾ ਬਣਾ ਦਿੱਤੀ, ਸਰੀਰ ਦੀ ਮਰਿਆਦਾ ਬਣਾ ਦਿੱਤੀ, ਸਮਾਜ ਦੀ ਮਰਿਆਦਾ ਬਣਾ ਦਿੱਤੀ। ਜਿਹੜਾ ਤੋੜੇ ਉਹ ਤੇ ਜੇ ਪਹਿਲੇ ਪੜਾਓ ਤੇ ਵੀ ਨਹੀਂ ਹੈ। ਤੇ ਮੈਂ ਇੱਕ ਅਰਜ਼ ਕਰਦੇ ਹਾਂ, ਕਲਗੀਧਰ ਪਿਤਾ ਨੇ ਕਹਿ ਦਿੱਤਾ ਸੀ ਕਿ ਮੈਂ ਆਤਮਾ ਕਰਕੇ ਗ੍ਰੰਥ ਦੇ ਚਾਂ ਗੁਰੂ ਗ੍ਰੰਥ, ਔਰ ਮੈਂ ਸਰੀਰ ਕਰਕੇ ਗੁਰੂ ਪੰਥ ਦੇ ਚਾਂ ਗੁਰੂ ਪੰਥ। ਪੰਥ ਦੇ ਦਰਸ਼ਨ ਮੇਰੀ ਕਾਇਆ ਦੇ ਦਰਸ਼ਨ, ਗ੍ਰੰਥ ਦੇ ਦਰਸ਼ਨ ਮੇਰੀ ਆਤਮਾ ਦੇ ਦਰਸ਼ਨ। ਸ਼ਬਦ ਨੂੰ ਜੋ ਸੁਣੇਗਾ ਉਹ ਮੇਰੀ ਆਤਮਾ ਨਾਲ ਜੁੜੇਗਾ, ਔਰ ਜੋ ਸੰਗਤ ਦੇ ਦਰਸ਼ਨ ਕਰੇਗਾ, ਪੰਗਤ ਦੇ ਦਰਸ਼ਨ ਕਰੇਗਾ, ਪੰਥ ਦੇ ਦਰਸ਼ਨ ਕਰੇਗਾ, ਉਹ ਮੇਰੀ ਕਾਇਆ ਦੇ ਦਰਸ਼ਨ ਕਰੇਗਾ। ਸਿੱਖ ਸੋ ਰਹਿਤ ਪੰਚ ਜੋ ਮਿਲੇ, ਮਮ ਸਰੂਪ ਸੋ ਜਾਨੋ ਭਲੇ, ਸਿੱਖ ਪੰਚੋ ਮੇ ਮੇਰੋ ਵਾਸਾ, ਪੂਰਨ ਕਰੋ ਧਰੋ ਜੈ ਆਸਾ। ਸਰਵਲੋ ਗ੍ਰੰਥ, ਮੈਂ ਕਾਇਆ ਕਰਕੇ ਪੰਥ ਦੇ ਚਾਂ। ਅਗਰ ਕੋਈ ਤੁਹਾਨੂੰ ਕਹੇ ਨਾ ਕਿ ਦੇਹਧਾਰੀ ਗੁਰੂ ਤੋਂ ਬਿਨਾਂ ਗੱਲ ਨਹੀਂ ਬਣਦੀ, ਕਹਿ ਦਿੱਤਾ ਕਰੋ ਪੰਥ ਸਾਡੀ ਦੇਹਧਾਰੀ ਗੁਰੂ ਹੈ, ਅਸੀਂ ਪੰਥ ਦੇ ਦਰਸ਼ਨ ਕਰਦੇ ਹਾਂ ਗੁਰੂ ਦੇ ਦਰਸ਼ਨ। ਸੰਗਤ ਦੇ ਦਰਸ਼ਨ ਵਿੱਚ ਸੰਗਤ ਹਰ ਪ੍ਰਭੂ ਵਸੇ ਜੀ। ਇਸ ਨੂੰ ਮੈਂ ਫਿਰ ਖੁਲਾਸੇ ਦੇ ਜੋ ਹੈ ਲਵਾਂਗਾ। ਤਾਂ ਪੰਥ ਦੀ अपनी एक अहमियत है। और जब पंथ गुरु है तो सतगुरु ने अख्तियारात दे देते सन पंजा नूं। अज तो 50-60 साल पहले 50-60 बंदियां ने साल डेढ़ साल मेहनत करके सिख सिंह दी मर्यादा तरतीब दिती लिखी, जिन्हों खरड़ा कहते हैं अकाल तख्त, जिदे संतां दे भी दस्तखत ने, गुणी गैनिया दे भी दस्तखत ने, उस वक्त दे आलम विद्वान मुदब्बर सब दे साइन ने। और एक साल लगातार मेहनत की दी गई, विचार वटांदरा किया गया, तां ए नतीजा निकले। जैसे ट्रैफिक रूल कोई एक दो ही बनांदे होणगे, पर पालना तो सारा देश करता ना, करोड़ां बंदे ट्रैफिक रूल थोड़ी बनांदे ने, करोड़ां बंदे ट्रैफिक रूल मनदे ने, एक दो ट्रैफिक रूल बनांदे ने, दो चार ट्रैफिक रूल बनांदे ने, जना खणा नहीं बनांदा, जने खणे नूं मनना पैंदा जो ट्रैफिक रूल बन गए। इस तरह जना खणा पंथ की मर्यादा नहीं बनांदा ते जने खणे नूं कोई हक नहीं, यह भी मैं अर्ज करते हैं, किसी नूं कोई हक नहीं। मर्यादा नूं मनना साडा फर्ज है, मर्यादा बनावनी साडा हक नहीं है, पंथ का हक है। और आखिरी फैसला अकाल तख्त का, यह चार कुंटां दे उस वक्त जो सतगुरां ने तख्त बनाए सन पुराने पंथ ने प्रमाणी, यह तख्त एक दक्षिण दे हजूर साहब, एक पूर्व दे पटना साहब, इस तरह उत्तर दे आनंदपुर साहब सी प्राचीन, और दक्षिण में लहिंदी तरफ पै जांदा सी अकाल तख्त। जे किधरे झगड़ा है आपस दे सिखां दा, कर्नाटक, तमिल, केरला, महाराष्ट्र, मध्य भारत जाके निपटा लो हजूर साहब, बंगाल है, असम है, बिहार है, कोई आपस दे मतभेद ने निपटा लो पटना साहब। पर जे कि तख्तों का भी आपस में मतभेद है तो फिर निपटाओ अकाल तख्त, आखिरी फैसला अकाल तख्त का। जे तख्त भी आपस में मतभेद, बदकिस्मती साडा बहुत कुछ हिला दिता गया है। पता किसी कौम नूं खेरू खेरू करना होवे तो उसका जिहड़ा इश्ट है उसके इश्ट के मुकाबले उत्ते कुछ इश्ट होर पैदा कर दो, तो गुरु ग्रंथ साहब के मुकाबले उत्ते 10-20 गुरु होर पैदा कर दिते गए हैं। कोई निरंकारी है, कोई नामदारी है, कोई राधा स्वामी है, कोई किले वाले ने, तो कोई होर 10-20 ने, भावें अपने आप नूं कहिंदे थे वह संत ने, पर खिमा करनी गुरु ने जिस ढंग नाल वो चलते पे ने, क्योंकि हर एक ने अपनी अपनी मर्यादा बना ली। वो कहिंदे ने साडी डेरे की यह मर्यादा, साडी यह मर्यादा, तो पूछा जा सकता फिर पंथ की की मर्यादा, थोड़ी यह मर्यादा दूसरे की होए, तीसरे की होए, चौथे की होए। तो जब कई दफा कोई सिख रोज गुरुद्वारे आने वाले भी कहने नहीं जी असी तो अपने ढंग की मर्यादा चलानी है, तो फिर राधा स्वामियों को बनने की कोई लड़ ही नहीं, निरंकारियों को भंडन की कोई लड़ नहीं। शायद साढ़े नालों ज्यादा बाणी पढ़ते हैं, सिर्फ साड़ी मर्यादा ही तो नहीं मनते, कहने नहीं मनते। यह मैं सिर्फ पंथक दर्द को मुख रख के थोड़े सामने रख रहा गल, कोई ईरखा वस हो के नहीं, इतनी मैं अर्ज करा। एक गुरु के मुकाबले देते 10-20 गुरु खड़े कर दते गए कौम खेरू खेरू, और जिड़ी कौम धार्मिक तौर पर एक ना हो उसको सियासी तौर पर एक करना बड़ा औखा है, बहुत कठिन है। गुरु ग्रंथ साहब के मुकाबले पर कुछ गुरु खड़े कर दते गए, और इस तरह के गुरुआ ने कभी पंथ का साथ नहीं दिता, यह भी मैं अर्ज कर दें, कभी नहीं दिता, इतिहास सामने। मर्यादा खेरू खेरू करो, बिल्कुल डिवाइड कर दो, तकसीम कर दो, टुकड़े टुकड़े कर दो। अज ये कौम धार्मिक तौर पर भी वंडी हुई है, सियासी तौर पर भी वंडी हुई है, दूरदृष्ट चिंता तुरने की बनेगा, की होगा। इत धार्मिक तौर पर भी तकसीम हो गए, इत सियासी तौर पर भी तकसीम हो गए। अकाल तख्त एक है, पर बदकिस्मती जथेदार इस वक्त तीन है। मैं भारत देश भी ऐलान किया, जेड़े दो अपना नाम विड्रा कर लेंगे मैं अपना मस्तक उन्हां दे कदमां ते रखांगा, एक रहण दो ताकि पुरानी परंपरा साडी चले, ताकि असी मान नाल कह सकीए असी सब एक, बिल्कुल एक। लेकिन साडी इस एकता नूं, साडी इस एक नूं बहुत सट वजीए, भावें साडी गल ते एक तो शुरू होंदी है। गुरु ग्रंथ साहब का पहला अक्षर एक है, किसे वक्त खुलासा करांगा। गुरु ग्रंथ साहब की बाणी एक तो आरंभ होंदी है, ਅਸੀਂ ਸਾਰੀ ਦੁਨੀਆਂ ਨੂੰ ਇਸ ਇੱਕ ਨਾਲ ਜੋੜਨਾ ਸੀ, ਬਦਕਿਸਮਤੀ ਅਸੀਂ ਆਪ ਵੀ ਇੱਕ ਨਹੀਂ ਰਹੇ। ਇਹ ਬਹੁਤ ਵੱਡੀ ਗੱਲ ਹੈ। ਲੱਗਦਾ ਹੈ ਕੋਈ ਵੀ ਮਰਿਆਦਾ ਦੀ ਪਾਲਣਾ ਕਰਨ ਨੂੰ ਤਿਆਰ ਨਹੀਂ, ਨਾ ਸਰੀਰਕ ਮਰਿਆਦਾ, ਨਾ ਈਸ਼ਵਰੀ ਮਰਿਆਦਾ, ਨਾ ਗੁਰੂ ਦੀ ਮਰਿਆਦਾ, ਆਪਣੀ ਮਰਿਆਦਾ, ਆਪਣੀ ਮਰਿਆਦਾ। ਤੇ ਜੇ ਆਪਣੀ ਮਰਿਆਦਾ ਚਲਾਵਾਂਗੇ ਤੇ ਸਰੀਰ ਬਿਮਾਰ ਹੋ ਜਾਏਗਾ, ਆਪਣੀ ਮਰਿਆਦਾ ਚਲਾਵਾਂਗੇ ਪੰਥ ਫੇਰੂ ਫੇਰੂ ਹੋ ਜਾਏਗਾ, ਆਪਣੀ ਮਰਿਆਦਾ ਚਲਾਵਾਂਗੇ ਤਾਂ ਬਿਖਰ ਜਾਵਾਂਗੇ। ਪੰਥ ਦੀ ਮਰਿਆਦਾ, ਗੁਰੂ ਦੀ ਮਰਿਆਦਾ, ਈਸ਼ਵਰ ਦੀ ਮਰਿਆਦਾ, ਇਸ ਨੂੰ ਫਿਰ ਮੈਂ ਥੋੜਾ ਜਿਹਾ ਖੋਲ ਸਕਾਂ, ਕੱਲ ਆਪ ਜੀ ਦੇ ਸਾਹਮਣੇ ਰੱਖਾਂਗਾ। ਤੂੰ ਮੈਂ ਦੇਖਦਾ ਪਿਆ ਸਮਾਂ ਅੱਗੇ ਚਲਾ ਗਿਆ। ਜਿਸ ਤਰ੍ਹਾਂ ਜ਼ਮੀਨ ਦੇ ਉੱਤੇ ਸਭ ਕੁਝ ਮਰਿਆਦਾ ਦੇ ਚੱਲ ਰਿਹਾ, ਰਾਤੀ ਰੁੱਤੀ ਥਿੱਤੀ ਵਾਰ, ਪਾਉਣ ਪਾਣੀ ਅਗਨੀ ਪਾਤਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਮਸਾਲ ਹੈ ਜੀਵਾਂ ਦੇ ਧਰਮ ਕਮਾਉਣ ਦੀ ਜਗ੍ਹਾ। ਸਭ ਕੁਝ ਧਰਮ ਦੇ ਚੱਲ ਰਿਹਾ ਹੈ, ਰਾਤ ਚੱਲ ਰਹੀ ਹੈ, ਦਿਨ ਚੱਲ ਰਿਹਾ ਹੈ, ਦਰਿਆ ਚੱਲ ਰਹੇ ਨੇ, ਗ੍ਰਹਿ ਨਛੱਤਰ ਚੱਲ ਰਹੇ ਨੇ, ਸੂਰਜ ਚੰਦ ਤਾਰੇ ਚੱਲ ਰਹੇ ਨੇ, ਜ਼ਮੀਨ ਧਰਮ ਦੇ ਚੱਲ ਰਹੀ ਹੈ, ਮਰਿਆਦਾ ਦੇ ਚੱਲ ਰਹੀ ਹੈ, ਨਿਯਮ ਦੇ ਚੱਲ ਰਹੀ ਹੈ। ਬੰਦੇ ਅਗਰ ਨਹੀਂ ਚੱਲ ਰਿਹਾ ਤਾਂ ਤੂੰ ਨਿਯਮ ਦੇ ਚ ਨਹੀਂ ਚੱਲ ਰਹੇ। ਤੇਰਾ ਸਭ ਕੁਝ ਬੇਨਿਯਮ ਬੇਮਰਿਆਦਾ। ਇਸ ਨੂੰ ਕੱਲ ਥੋੜਾ ਜਿਹਾ ਹੋਰ ਅੱਗੇ ਤੋਰਾਂਗੇ ਤਾਂ ਕਿ ਪਤਾ ਚੱਲੇ ਅਸੀਂ ਪਹਿਲੇ ਪੜਾਅ ਦੇ ਚ ਵੀ ਹਾਂ ਕਿ ਨਹੀਂ। ਪੰਜਵਾਂ ਤੇ ਸੱਚਖੰਡ ਹੈ, ਸੱਚਖੰਡ ਵਸੇ ਬਿਰੰਗਾ, ਅਸੀਂ ਪਹਿਲੇ ਪੜਾਅ ਤੇ ਵੀ ਪਹੁੰਚੇ ਹਾਂ ਕਿ ਨਹੀਂ। ਇਸ ਮਰਿਆਦਾ ਨੂੰ ਕਿਵੇਂ ਜਪਣਾ ਹੈ, ਕਿਵੇਂ ਸਮਾਰਕ ਤੇ ਚੱਲਣਾ ਹੈ, ਜੋ ਗੁਰੂ ਨਾਨਕ ਕਲਗੀਧਰ ਪਿਤਾ ਨੇ ਸਾਡੇ ਸਾਹਮਣੇ ਇਹ ਮਰਿਆਦਾਵਾਂ ਰੱਖੀਆਂ ਨੇ, ਕੁਛ ਬੁੱਧੀ ਅਨੁਸਾਰ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖਦਾ ਜਾਵਾਂਗਾ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚ ਖੰਡ, ਸਿਲਸਿਲਾਵਾਰ ਇਹ ਸਾਰੀਆਂ ਵਿਚਾਰਾਂ ਆਪ ਜੀ ਦੇ ਸਾਹਮਣੇ ਬੜੇ ਇਕਾਗਰਤਾ ਨਾਲ, ਟਿਕਾਓ ਨਾਲ ਆਪਣੇ ਸਰਵਣ ਕੀਤਾ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਮੋ ਕੁਚਰੇ ਸਾਸਤਰ ਖੱਟ ਪਿੰਗ ਜਰਨ ਛੜ ਜਾਏ, ਅੰਧ ਲਖੇ ਬਧੁਰੋ ਸੁਣੇ, ਜੋ ਕਾਲ ਕਿਰਪਾ ਕਰਾਏ। ਸਨਮਾਨਿਤ ਗੁਰਦੇਵ ਦੀ ਸਨਿਮਰ ਪਤੇ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਗੁਰਮਤ ਮਾਰਗ ਦੇ ਜਿਹੜੇ ਵੱਖ ਵੱਖ ਪੜਾਅ ਨੇ, ਜਿਨ੍ਹਾਂ ਦਾ ਜ਼ਿਕਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲੇ ਪਾਤਸ਼ਾਹ ਨੇ ਆਪਣੀ ਪਹਿਲੀ ਬਾਣੀ ਜਪਜੀ ਸਾਹਿਬ ਵਿੱਚ ਕੀਤਾ ਹੈ, ਉਹ ਮੈਂ ਆਪ ਜੀ ਦੇ ਸਾਹਮਣੇ ਵਿਚਾਰਾਂ ਰੱਖ ਰਿਹਾ। ਮੈਂ ਇਸ ਭਾਵ ਨੂੰ ਮੁੱਖ ਰੱਖ ਕੇ ਕਿ ਹਰ ਇੱਕ ਨੂੰ ਇਹ ਸੋਝ ਹੋਵੇ, ਪਤਾ ਚੱਲੇ ਕਿ ਅਸੀਂ ਕਿਸ ਪੜਾਅ ਤੇ ਹਾਂ, ਚੱਲੇ ਵੀ ਹਾਂ ਕਿ ਨਹੀਂ, ਔਰ ਕਿਤਨੀ ਦੂਰ ਤੱਕ ਗਿਆ। ਗੁਰਬਾਣੀ ਦੱਸ ਦਿੰਦੀ ਹੈ ਔਰ ਗੁਰਬਾਣੀ ਇੱਕ ਇੱਕ ਪੜਾਅ ਦਾ ਬਕਾਇਦਾ ਜ਼ਿਕਰ ਕਰਦੀ ਹੈ। ਥੋੜ੍ਹਾ ਜਿਹਾ ਇੱਕ ਮਿੰਟ ਮੈਂ ਦੁਹਰਾ ਦਿਆਂ। ਹਿੰਦੂ ਧਰਮ ਨੇ ਦੋ ਪੜਾਅ ਮੰਨੇ ਨੇ, ਤੀਸਰੀ ਮੰਜ਼ਿਲ ਜਿਹਨੂੰ ਸਨਾਤਨ ਮਤ ਕਹਿੰਦੇ ਨੇ, ਕਰਮ ਕਾਂਡ, ਉਪਾਸ਼ਨਾ ਕਾਂਡ, ਇਹ ਦੋ ਪੜਾਅ ਨੇ। ਗਿਆਨ ਕਾਂਡ ਇਹ ਪ੍ਰਾਪਤੀ ਹੈ, ਇਹ ਮੰਜ਼ਿਲ ਹੈ। ਗਿਆਨ ਦੀ ਪ੍ਰਾਪਤੀ ਹੀ ਭਗਵਾਨ ਦੀ ਪ੍ਰਾਪਤੀ। ਇਸਲਾਮ ਨੇ ਤਿੰਨ ਪੜਾਅ ਮੰਨੇ ਨੇ, ਚੌਥੀ ਮੰਜ਼ਿਲ ਮੰਨੀ ਹੈ ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਹਕੀਕਤ ਦੇ ਅਖਰੀ ਅਰਥ ਨੇ ਸੱਚਾਈ, ਸੱਚ ਤੱਕ ਪਹੁੰਚਣਾ। ਸੱਚ ਮੰਜ਼ਿਲ ਹੈ, ਸੱਚ ਖੁਦਾ ਹੈ, ਸੱਚ ਈਸ਼ਵਰ ਹੈ। ਇਹ ਪੜਾਅ ਨੇ ਸ਼ਰੀਅਤ, ਤਰੀਕਤ, ਮਾਰਫਤ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੰਜ਼ਿਲ ਦਾ ਨਾਮ ਦੱਸਿਆ ਸੱਚਖੰਡ। ਚਾਰ ਪੜਾਅ ਨੇ ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ, ਫਿਰ ਸੱਚਖੰਡ। ਕੱਲ ਦਾਸ ਨੇ ਅਰਜ਼ ਕੀਤੀ ਸੀ ਧਰਮਖੰਡ ਦੀ ਕੁਛ ਵਿਚਾਰ, ਔਰ ਇੱਕ ਇੱਕ ਖੰਡ ਦੀ ਵਿਚਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਕਰਦੇ ਨੇ। राती रुती थिती वार पौन पानी अग्नि पाताल तिसिच धरती था पृथ्वी ब्रह्मशाल। इस धरती दे उते रुत्तां ने थिता ने वार है, पवन चल रही है, पानी चल रहा है, अग्नि है, सब मर्यादा दे चे। ग्रह नक्षत्र ने सूरज चंद तारे ने सब कुछ मर्यादा दे चे। मर्यादा कहिंदे ने सिर्फ पहुंचाण वास्ते आउंदी है, चलाण वास्ते आउंदी है। अगर कोई मर्यादा नूं सिर्फ मंजिल समझ लवे, टिकाणा ही समझ लवे, तो फिर वह मर्यादा भी फस के रह जांदे, अगां नहीं पहुंचता, रह जांदा है। धर्म खंड इंज कह लो धर्म दे मार्ग की शुरुआत है। इसनों मैं एक झरने नाल तशबीह दिया, बहुत ध्यान नाल श्रवण करना। शुरू शुरू जब पहाड़ों के सीने चीर के कोई पानी निकलता है, झरना निकलता है, उसदे च तेजी बड़ी आती है, बहाव बड़ा तिखा होता है। शुरू शुरू दे जब कोई धार्मिक बनता है, जिस दे अंदर लगन पैदा हो जाती है, चाहे वह नवा मुसलमान बने, चाहे नवा सनातनी बने, चाहे नवा क्रिश्चन बने, चाहे नवा नवा गुरमत दे मार्ग दे चले, उसके भाव बड़ा होगा, तेजी बड़ी होगी। और इस तरह तेजी होगी उस झरने जिमें हुणे ही पहुंचे सागर तक, हुणे ही पहुंचे। तेजी ते बड़ी होगी लेकिन गहराई नहीं होगी। इतनी मैं अर्ज कर लिया, बहाव बड़ा होगा, गहराई नहीं होगी। धर्म खंडी मनुख को मर्यादा होगी, गहराई नहीं होगी, कुछ भी नहीं होगा। पर ठीक है, पहला पड़ाव तो है। जिस बूंद ने सागर तक पहुंचना है, आखिर कई पड़ावों तो लंघ के पहुंचेगी। तो धर्म खंड एक पड़ाव है, मंजिल नहीं। तो हुण मैं ये भी अर्ज कर दिया, जिवें एक शहर तो दूजे शहर जाना है तो पहले शहर नूं छोड़ना पैंदा, उस तो अगे लंघना पैंदा। जो नियम असी बाहर देखते हैं वही नियम अंदर ने। जो ब्रह्मंडे सोई पिंडे, जो कुछ ब्रह्मंड दे च है, जैसे नियम या परमात्मा, सही उसे तरह के नियम ते वही परमात्मा मनुख दे अंदर है और वही कुछ चल रहा है। जो ब्रह्मंडे सोई पिंडे, जो खोजे सो पावे। तो शुरू शुरू जब कोई धार्मिक बनता है, नवा नवा सिख बने, नवा नवा जोगी बने। मैं देखे है हिंदुस्तान चो कई इस पासे योगी आंदे ने, बड़े उन्होंने पिछे चल पैंदे ने, बड़ा बहाव होंदा है, बड़ी तेजी आउंदी है। और उन्होंने तेजी देख के इंज पता चलता है जिवें हुणे पहुंचे ते हुणे पहुंचे, पर एक कुछ दिन की तेजी आउंदी है, बस कुछ दिन की। गहराई नहीं आउंदा उहदे च, कोई गहराई नहीं, उथलापन आउंदा है, बहाव बड़ा तिखा आउंदा है, तेजी बड़ी आती है। मर्यादा ते जोर बड़ा है। अगर कोई झरने का पानी किसी चट्टान नाल टकरा के तो उत्थे ही परिक्रमा करता रहे, अगे वगे ही ना, जाए ही ना, तो शायद उत्थे रुकाव पैदा हो जाए, उस रुकाव करके सड़ांद भी पैदा हो जाए ते किधरे पिछों बहाव भी रुक जाए। तो जिस तरह रुकया होया पानी सड़ जाता है, धर्म खंड उत्ते रुकी हुई सुरत उहदे च बड़ी बदबू आ जाती, कट्टर हो जाता है, ईर्षालू हो जाता है, झगड़ालू हो जाता है। और धर्म के नाम से बड़े बड़े झगड़ियां नूं जन्म देवेगा।